ਜਦੋਂ ਆਰਾਮ ਕਰਨ ਵਾਸਤੇ ਰਾਤੀ ਬੈਠੇ ਔਰ ਉਹਨਾਂ ਨੇ ਆਰਾਮ ਕਾਹਦਾ ਕਰਨਾ, ਸਾਰੀ ਰਾਤ ਆਪਣੇ ਸਤਿਗੁਰੂ ਦੇ ਨਾਲ ਜੁੜਿਆ ਹੋਣਾ, ਨਾਮ ਸਿਮਰਨ ਕਰਨਾ। ਜਦੋਂ ਸਮਾਧ ਲੱਗੀ, ਸੁਰਤ ਟਿਕੀ, ਉਸ ਵਕਤ ਜਿਹੜਾ ਪ੍ਰੇਤ ਸੀ ਉਹ ਸਾਹਮਣੇ ਜਦੋਂ ਆਇਆ, ਅੱਜ ਉਹਨੇ ਇੱਕ ਅਦੁੱਤੀ ਚੀਜ਼ ਵੇਖੀ ਹੈ। ਉਹ ਪ੍ਰੇਤ ਜਿਹੜਾ ਕਈ ਲੋਕਾਂ ਨੂੰ ਮਾਰ ਚੁੱਕਿਆ ਸੀ, ਕਈਆਂ ਨੂੰ ਵੇਖਦਾ ਸੀ ਆਪਣੀ ਅੱਖਾਂ ਨਾਲ, ਪਰ ਅੱਜ ਉਹਨੇ ਜਦੋਂ ਵੇਖਿਆ ਹੋਏ ਤੇ ਕੋਈ ਹੋਰ ਹੀ ਹੈ, ਇਹ ਨੂਰ ਹੀ ਕੋਈ ਹੋਰ ਹੈ, ਉਹਦਾ ਵਸ ਨਹੀਂ ਚੱਲਿਆ। ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਹੱਥ ਜੋੜ ਕੇ ਖਲੋ ਗਿਆ ਔਰ ਕਹਿਣ ਲੱਗਾ, ਮੇਰੇ ਸਾਹਿਬ ਤੂੰ ਆਪ ਨਿਰੰਕਾਰ ਆਪ ਖੁਦਾ ਹੈ, ਮੇਰਾ ਭਲਾ ਕਰਨ ਵਾਸਤੇ ਕਿਰਪਾ ਬਖਸ਼ਿਸ਼ ਕਰੋ, ਮੈਨੂੰ ਕੋਈ ਸੇਵਾ ਬਖਸ਼ੋ। ਔਰ ਉਹ ਪ੍ਰੇਤ ਕਹਿਣ ਲੱਗਾ, ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਲਿਖਦੇ ਹੋਏ ਦਰਸਾਉਂਦੇ ਨੇ, ਉਹ ਪ੍ਰੇਤ ਕਹਿੰਦਾ, ਮੈਨੂੰ ਪਤਾ ਤੂੰ ਸੱਚਾ ਸੁੱਚਾ ਹੈ, ਮੇਰੇ ਹੱਥੋਂ ਕੁਛ ਛਕੋਗੇ ਨਹੀਂ, ਜਿਹੜਾ ਮੈਂ ਅੰਨ ਲਿਆਵਾਂਗਾ ਤਿਆਰ ਕਰਾਂਗਾ ਉਹ ਤੁਹਾਡੇ ਕਾਬਲ ਨਹੀਂ, ਪਰ ਸਤਿਗੁਰੂ ਫਿਰ ਵੀ ਕਿਰਪਾ ਕਰੋ, ਕੁਛ ਤੇ ਸੇਵਾ ਮੈਨੂੰ ਦਿਓ ਜਿਹੜੀ ਮੈਂ ਸੇਵਾ ਕਰਾਂ। ਕਵੀ ਦੇ ਅਨੁਸਾਰ ਉਸ ਵਕਤ ਉਹ ਜਿਹੜਾ ਪ੍ਰੇਤ ਹੈ ਕੁਛ ਸੁੱਕੇ ਮੇਵੇ ਲੈ ਕੇ ਆਇਆ ਔਰ ਪੋਨੇ ਗੰਨੇ ਲੈ ਕੇ ਆਇਆ। ਸਤਿਗੁਰੂ ਜੀ ਨੇ ਜਦੋਂ ਛਕਿਆ ਔਰ ਉਸ ਵਕਤ ਸਾਹਿਬ ਬਖਸ਼ਿਸ਼ ਕਿਰਪਾ ਕਰ ਰਹੇ ਨੇ, ਮੈਂ ਅਰਜ਼ ਕਰਾਂ ਸਾਧ ਸੰਗਤ ਜੀ, ਸਤਿਗੁਰੂ ਜੀ ਕੋਈ ਵੀ ਕੋਤਕ ਕਰ ਬਿਲਕੁਲ ਨਿਰਲੇਪ ਹੈ, ਕਮਲ ਦਾ ਫੁੱਲ ਜਿਵੇਂ ਪਾਣੀ ਵਿੱਚ ਡੁੱਬ ਕੇ ਫਿਰ ਉੱਪਰ ਕਰੋ ਉਹਦੇ ਉੱਤੇ ਪਾਣੀ ਨਹੀਂ ਟਿਕਿਆ ਰਹਿ ਜਾਂਦਾ, ਸਤਿਗੁਰੂ ਵੀ ਇਸ ਤਰ੍ਹਾਂ ਨਿਰਲੇਪ ਹੈ, ਇਹਦੇ ਕੋਤਕਾਂ ਵੱਲ ਵੇਖ ਕੇ ਨਾ ਕਿਤੇ ਭਰਮ ਜਾਈਏ ਕਿ ਆਮ ਇਨਸਾਨਾਂ ਵਰਗਾ ਹੀ ਹੈ। ਸਤਿਗੁਰੂ ਜੀ ਨੇ ਫਿਰ ਬਚਨ ਕੀਤਾ, ਭਾਈ ਇਹ ਦੱਸ ਇਹ ਪ੍ਰੇਤ ਦੀ ਜੂਨੀ ਕਿਵੇਂ ਮਿਲੀ ਤੈਨੂੰ, ਅਜਿਹਾ ਕੀ ਕਰਮ ਹੋਇਆ, ਕਿਉਂਕਿ ਸਾਹਿਬ ਕਹਿੰਦੇ ਨੇ ਪ੍ਰੇਤ ਪਿੰਜਰ ਮਹਿ ਦੁੱਖ ਘਨੇਰੇ, ਕਿ ਪ੍ਰੇਤ ਦੇ ਪਿੰਜਰ ਵਿੱਚ ਇਹ ਸਰੀਰ ਵਿੱਚ ਬੜੇ ਦੁੱਖ ਨੇ, ਇਨਸਾਨ ਤਪਦਾ ਰਹਿੰਦਾ। ਉਹ ਪ੍ਰੇਤ ਫਿਰ ਆਪਣੀ ਵਿਥਿਆ ਦੱਸਣ ਲੱਗਾ, ਕਹਿਣ ਲੱਗਾ ਕਿ ਸ਼ਰੀਕੇ ਵਿੱਚ ਥੋੜੀ ਜਿਹੀ ਲੜਾਈ ਸੀ, ਕੋਈ ਜ਼ਮੀਨ ਦਾ ਝਗੜਾ ਸੀ ਔਰ ਮੈਂ ਧਰਮ ਦਾ ਆਸਰਾ ਲੈ ਕੇ ਝੂਠ ਬੋਲਿਆ ਸੀ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਧਰਮ ਜਿਹੜਾ ਇਹਨੇ ਸੱਚ ਸੱਚ ਬੋਲਣਾ ਸਿਖਾਇਆ, ਸੁੱਚ ਚ ਰਹਿਣਾ ਸਿਖਾਇਆ, ਕਿਸੇ ਵਾਸਤੇ ਮਰਨਾ ਸਿਖਾਇਆ, ਕਿਸੇ ਵਾਸਤੇ ਜਿਉਣਾ ਸਿਖਾਇਆ, ਪਰ ਲੋਕਾਂ ਨੇ ਕੀ ਕੀਤਾ, ਇਹਦਾ ਆਸਰਾ ਲੈ ਕੇ ਝੂਠ ਫਰੇਬ ਜਿਹੜਾ ਉਹ ਪਹਿਲਾਂ ਅਖਤਿਆਰ ਕਰ ਲਿਆ। ਇਹਨੇ ਫਿਰ ਕਿਹਾ ਕਿ ਜਿਹੜੀ ਮੇਰੀ ਕੀਤੀ ਹੋਈ ਸੀ ਕਮਾਈ ਸੀ, ਮੇਰਾ ਕੰਮ ਸੀ, ਉਹਦੀ ਫਿਰ ਸਜ਼ਾ ਮੈਨੂੰ ਮਿਲੀ ਕਿ ਮੈਂ ਪ੍ਰੇਤ ਦੀ ਜੂਨ ਵਿੱਚ ਆ ਗਿਆ। ਸੰਸਕ੍ਰਿਤੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਕੁਟੰਬ ਯਤਨ ਕਰਨ ਮਾਇਆ ਅਨਿਕ ਉਦਮਹ, ਹਰ ਭਗਤ ਭਾਵ ਹੀਣੰ ਨਾਨਕ ਪ੍ਰਭ ਵਿਸਰਤ ਤੇ ਪ੍ਰੇਤਤਾ। ਸਾਹਿਬ ਕਹਿੰਦੇ ਨੇ ਆਪਣੇ ਕੁਟੰਬ ਵਾਸਤੇ, ਇਹ ਪਰਿਵਾਰ ਵਾਸਤੇ ਯਤਨ ਕਰਦਾ, ਮਾਇਆ ਇਕੱਤਰ ਕਰਦਾ, ਉਧਰੋਂ ਵੀ ਆ ਜਾਵੇ, ਇਹ ਵੀ ਮੇਰਾ ਉਹ ਵੀ ਮੇਰਾ, ਹਰ ਪਾਸੇ ਮੇਰਾ ਹੀ ਮੇਰਾ, ਪਰ ਜੇ ਕਿਤੇ ਤੈਨੂੰ ਸਾਹਿਬ ਵਿਸਰ ਗਿਆ, ਜੇ ਕਿਤੇ ਸਤਿਗੁਰੂ ਵਿਸਰ ਗਿਆ, ਤੇ ਫਿਰ ਪ੍ਰੇਤ ਦੀ ਜੂਨੀ ਤੇਰੇ ਵਾਸਤੇ ਅਖਤਿਆਰ ਹੈ। ਸਤਿਗੁਰੂ ਪਾਤਸ਼ਾਹ ਇਸ ਪ੍ਰੇਤ ਦੇ ਰਾਹੀਂ, ਮੈਂ ਇਹ ਬਚਨ ਸਤਿਗੁਰੂ ਜੀ ਦਾ ਸੁਣਾ ਰਿਹਾ ਕਿ ਇਹ ਪ੍ਰੇਤ ਦੇ ਰਾਹੀਂ ਸ਼ਾਇਦ ਹਰ ਇੱਕ ਉਸ ਇਨਸਾਨ ਨੂੰ ਉਪਦੇਸ਼ ਕਰ ਰਹੇ ਨੇ ਕਿ ਸਿੱਖਾ, ਹੇ ਭਲੇ ਇਨਸਾਨ, ਹੇ ਜੀਵ, ਇਸ ਰਸਤੇ ਤੋਂ ਬਚ ਕੇ ਚੱਲੀ, ਕਿਉਂਕਿ ਇਹਦੇ ਵਿੱਚ ਬੜੇ ਮੋੜ ਘੋੜ ਨੇ, ਬਹੁਤ ਹੀ ਇਹ ਮੋੜ ਵਾਲਾ ਰਸਤਾ ਹੈ, ਕਿਉਂਕਿ ਗੁਰੂ ਸਵਾਰਿਓ ਸਤਿਗੁਰੂ ਜੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਗੁਰਬਾਣੀ ਵਿੱਚ ਲਿਖਿਆ ਕਿ ਉਹ ਸਾਖੀ ਜੋ ਵੀ ਸਤਿਗੁਰੂ ਕੋਤਕ ਕਰਦੇ ਨੇ ਸਾਰਿਆਂ ਵਾਸਤੇ ਇੱਕ ਸਿੱਖਿਆਦਾਇਕ ਹੁੰਦਾ। ਭਾਈ ਗੁਰਦਾਸ ਜੀ ਇੱਥੇ ਇਨਸਾਨ ਬਾਰੇ ਦੱਸਦੇ ਨੇ ਕਿ ਇਨਸਾਨ ਕਿਵੇਂ ਜਿਹਾ ਹੋਣਾ ਚਾਹੀਦਾ ਤੇ ਜੇ ਉਹਦੇ ਵਿੱਚ ਇਹ ਲੱਛਣ ਨਹੀਂ ਤੇ ਉਹ ਕੀ ਹੁੰਦਾ। ਪਸੂਆ ਮਨੁੱਖ ਦੇਹ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਵਿਵੇਕ ਵਿਵੇਕ ਅਵਿਵੇਕ ਹੈ। ਕਹਿੰਦੇ ਨੇ ਪਸ਼ੂ ਔਰ ਮਨੁੱਖ ਦੇ ਵਿੱਚ ਇੱਕ ਫਰਕ ਪੈ ਜਾਏਗਾ। ਕਹਿੰਦੇ ਕੀ, ਜਿਹਨੂੰ ਸ਼ਬਦ ਸੁਰਤ ਦਾ ਨਹੀਂ ਪਤਾ, ਗਿਆਨ ਨਹੀਂ, ਸਮਝ ਲਓ ਜਿਹਨੂੰ ਗਿਆਨ ਨਹੀਂ ਉਹ ਪਸ਼ੂ ਹੈ, ਉਹ ਪ੍ਰੇਤ ਵਰਗਾ, ਜਿਹਨੂੰ ਗਿਆਨ ਹੈ ਉਹ ਇਨਸਾਨ ਹੈ, ਜਿਹੜੇ ਬੈਠੇ ਨਾਮ ਜਪ ਰਹੇ ਹੋ। ਫਿਰ ਕਹਿੰਦੇ ਨੇ ਪਸ਼ੂ ਹਰਿਆਇਓ ਕਹਿਓ ਸੁਣਿਓ ਅਨ ਸੁਣਿਓ ਕਰੇ, ਕਿ ਜਿਹੜਾ ਪਸ਼ੂ ਮਤ ਵਾਲਾ ਇਨਸਾਨ ਹੈ ਉਹ ਚੀਜ਼ ਨੂੰ ਸੁਣੀ ਅਨ ਸੁਣੀ ਕਰੇਗਾ। ਬੇਸ਼ੱਕ ਸਤਿਗੁਰੂ ਜਿੰਨਾ ਮਰਜ਼ੀ ਉਪਦੇਸ਼ ਕਰ ਲੈਣ, ਸਾਹਿਬ ਜਿੰਨੀ ਮਰਜ਼ੀ ਗੁਰਬਾਣੀ ਰਚ ਦਿੱਤੀ ਏ, ਉਹ ਬੰਦੇ ਨੂੰ ਜੇ ਅਸਰ ਨਹੀਂ ਉਹ ਫਿਰ ਇੱਕ ਪਸ਼ੂ ਦੀ ਨਿਆਈ ਹੈ। ਪਰ ਮਾਨੁੱਖ ਜਨਮ ਉਪਦੇਸ਼ ਰਿਦੈ ਟੇਕ ਹੈ, ਜਿਹੜਾ ਮਨੁੱਖ ਹੈ, ਮੇਰੇ ਵਿਦਿਆ ਦਾਤੇ ਸ੍ਰੀਮਾਨ ਸੰਤ ਨਿਸ਼ਾਨ ਸਿੰਘ ਜੀ ਉਹਨਾਂ ਦੇ ਅੱਗੋਂ ਉਸਤਾਦ ਗਿਆਨ ਮਾਲਤੰਡ ਸ਼੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਕਹਿੰਦੇ ਹੁੰਦੇ ਸੀ, ਉਹ ਕੋਈ ਕਹਿੰਦਾ ਮੈਂ ਨਾਮਧਾਰੀ ਮੈਂ ਨਿਰੰਕਾਰੀ ਤੱਕ ਇਨਸਾਨ ਬੰਦਾ ਨਹੀਂ ਬਣ ਸਕਦਾ, ਅੱਗੇ ਕੁਛ ਨਹੀਂ ਹੋਏਗਾ। ਜਦੋਂ ਉਹਨੂੰ ਇਹ ਨਹੀਂ ਸਮਝ ਆਇਆ ਕਿ ਮੈਨੂੰ ਉਹਨੇ ਕੀ ਬਣਾ ਕੇ ਭੇਜਿਆ। ਸੋ ਭਾਈ ਗੁਰਦਾਸ ਜੀ ਫਿਰ ਕਹਿੰਦੇ ਨੇ, ਪਸੂਆ ਸ਼ਬਦਹੀਨ ਜਿਹਵਾ ਨਾ ਬੋਲ ਸਕੈ, ਮਾਨੁਖ ਜਨਮ ਬੋਲੇ ਬਚਨ ਅਨੇਕ ਹੈ। ਕਿ ਜਿਹੜਾ ਪਸ਼ੂ ਹੈ ਸ਼ਬਦਹੀਨ ਹੈ, ਉਹ ਬੋਲ ਨਹੀਂ ਸਕਦਾ, ਤੇ ਜਿਹੜਾ ਇਨਸਾਨ ਹੈ ਉਹਨੂੰ ਸਤਿਗੁਰੂ ਨੇ ਰਸਨਾ ਲਾਈ ਹੈ, ਉਹ ਬੋਲਦਾ। ਤੇ ਫਿਰ ਕਿਉਂ ਨਾ ਚੰਗੇ ਗੁਣ ਬੋਲੇ, ਆਪਣੇ ਸਾਹਿਬ ਦੀ ਉਸਤਤ ਕਰੇ। ਤੇ ਅਖੀਰ ਵਿੱਚ ਫਿਰ ਕਹਿੰਦੇ ਨੇ, ਸ਼ਬਦ ਸੁਰਤ ਸੁਨ ਸਮਝ ਬੋਲੇ ਬਿਵੇਕੀ, ਨਾ ਤੁਰ ਅਚੇਤ ਪਸੂ ਪ੍ਰੇਤ ਹੂ ਮੈਂ ਏਕ ਹੈ। ਕਿ ਜਿਹੜਾ ਸੁਣਦਾ ਸਮਝਦਾ ਫਿਰ ਬੋਲਦਾ ਔਰ ਗੁਰੂ ਦੀ ਉਸਤਤ ਕਰਦਾ, ਉਹ ਤੇ ਹੋਇਆ ਚੰਗਾ। ਤੇ ਜਿਹੜਾ ਇਹ ਚੀਜ਼ਾਂ ਨੂੰ ਨਹੀਂ ਸਮਝਦਾ, ਤੇ ਭਾਈ ਜੀ ਕਹਿੰਦੇ ਨੇ, ਉਹ ਫਿਰ ਜਾਂ ਤੇ ਪਸ਼ੂ ਹੈ ਤੇ ਜਾਂ ਪ੍ਰੇਤ ਹੈ। ਸਤਿਗੁਰੂ ਜੀ ਇਹ ਜਿਹੜੇ ਪ੍ਰੇਤ ਨੂੰ ਮਿਲੇ ਨੇ ਇਸ ਵਕਤ, ਇਹਦੀ ਵੀ ਕਹਾਣੀ ਕੁਛ ਐਵੇਂ ਜੀ ਹੈ ਜਿਸ ਤਰ੍ਹਾਂ ਦੀ ਆਮ ਤੁਸੀਂ ਆਸੇ ਪਾਸੇ ਵੇਖਦੇ ਹੀ ਹੋ। ਕਿ ਮੌਕੇ ਦੇ ਗੁਰੂ ਨੂੰ ਛੱਡ ਕੇ ਤੇ ਇਨਸਾਨ ਫਿਰ ਦਰ ਦਰ ਧੱਕੇ ਖਾਂਦਾ ਫਿਰਦਾ। ਮਾਫ ਕਰਨਾ ਗੁਰੂ ਸਵਾਰਿਓ, ਇਹ ਕੋਈ ਖੇਡ ਨਹੀਂ ਹੁੰਦੀ ਵੀ ਕਿ 20 ਦਿਨ ਦੂਜਾ ਤੇ 20 ਦਿਨ ਤੀਜਾ। ਇੱਥੇ ਤੇ ਗੁਰੂ ਨਾਨਕ ਦੀ ਗੱਦੀ ਹੈ, ਤਖਤ ਬਹਿ ਤਖਤ ਹੈ ਕੀ ਲਾਇਕ, ਜੇ ਕਿਸੇ ਵਿੱਚ ਪਾਵਰ ਹੈ ਕਿਸੇ ਚ ਦਮ ਹੈ ਤੇ ਉਹ ਹੀ ਬੈਠ ਸਕਦਾ, ਦੂਜਾ ਨਹੀਂ। ਇਹ ਅਕਾਲ ਪੁਰਖ ਦੀ ਵਸਤੇ ਤੇ ਜਿਹਦੀ ਵਸਤੇ ਉਹਦੇ ਹਿੱਸੇ ਆਉਂਦੀ ਹੈ। ਤੇ ਇਨਸਾਨ ਜਿਹੜਾ ਇਸ ਤਰ੍ਹਾਂ ਟੱਪਦਾ ਫਿਰਦਾ ਤੇ ਫਿਰ ਉਹਦੀ ਹਾਲਤ ਕੀ ਹੁੰਦੀ ਹੈ ਕਿ ਘਰ ਦੇ ਧੰਦਿਆਂ ਵਿੱਚ ਫਸਿਆ ਰਹਿੰਦਾ। ਅੰਤਕਾਲ ਜੋ ਮੰਦਰ ਸਿਮਰੇ ਹੈ ਐਸੀ ਚਿੰਤਾ ਮਹਿਜੇ ਮਰੇ, ਫਿਰ ਉਹਦੇ ਵਾਸਤੇ ਕੀ ਹੈ, ਪ੍ਰੇਤ ਜੋਨ ਵੱਲ ਵੱਲ ਅਵਤਰੇ, ਉਹ ਫਿਰ ਪ੍ਰੇਤ ਹੀ ਬਣਦਾ। ਇਹ ਪ੍ਰੇਤ ਜਿਹੜਾ ਇਹ ਫਿਰ ਸਤਿਗੁਰੂ ਜੀ ਨੂੰ ਕਹਿੰਦਾ, ਸਤਿਗੁਰੂ ਪਾਤਸ਼ਾਹ ਤੁਹਾਨੂੰ ਕੌਣ ਫੜਨ ਵਾਲਾ, ਕੌਣ ਤੁਹਾਨੂੰ ਮਾਰਨ ਵਾਲਾ, ਤੂੰ ਤੇ ਜਿਵਾਉਣ ਵਾਲਾ, ਤੂੰ ਤੇ ਬੰਦੀਆਂ ਵਿੱਚ ਪਈਆਂ ਨੂੰ ਬੰਦੀਆਂ ਚੋਂ ਛੁਡਾਉਣ ਵਾਲਾ, ਫਿਰ ਕਿਰਪਾ ਕਰੋ। ਇਹ ਹੁਣ ਪ੍ਰੇਤ ਹੱਥ ਜੋੜ ਕੇ ਕਹਿਣ ਲੱਗਾ, ਤੁਹਾਡੀ ਰਜਾ ਹੋਵੇ ਤੇ ਸਣੇ ਔਰੰਗ ਜੇ ਬਾਦਸ਼ਾਹ ਦੇ ਸਾਰਿਆਂ ਨੂੰ ਗਰਕ ਕਰਕੇ ਰੱਖ ਦੇਵਾਂ। ਜੇ ਕਿਤੇ ਤੇਰੀ ਰਜ਼ਾ ਹੋ ਜੇ ਸਤਿਗੁਰੂ, ਤੇ ਫਿਰ ਇੱਥੇ ਇਹਨਾਂ ਦਾ ਨਾਂ ਨਿਸ਼ਾਨ ਨਾ ਰਵੇ। ਤੇ ਸਾਹਿਬ ਉਸ ਵਕਤ ਕਹਿਣ ਲੱਗੇ ਕਿ ਨਹੀਂ, ਇਹ ਕੰਮ ਨਹੀਂ ਕਰਨਾ। ਸਤਿਗੁਰੂ ਕਹਿੰਦੇ ਨੇ, ਕਾਮ ਕ੍ਰੋਧ ਜਿਹੇ ਪਰਸੈ ਨਾਹੀ, ਤੇ ਇਹ ਘੱਟ ਬ੍ਰਹਮ ਨਿਵਾਸਾ। ਜਿਹਦੇ ਹਿਰਦੇ ਵਿੱਚ ਕਾਮ ਕ੍ਰੋਧ ਸਪਰਸ਼ ਨਹੀਂ ਕਰਦਾ, ਉੱਥੇ ਬ੍ਰਹਮ ਦਾ ਨਿਵਾਸ ਹੈ, ਉਹ ਹੈ ਸਤਿਗੁਰੂ। ਔਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਕਿਸੇ ਦਾ ਨਾਸ ਨਹੀਂ ਕਰਨਾ, ਕਿਸੇ ਨੂੰ ਮਾਰਨਾ ਨਹੀਂ। ਜੋ ਦੇਵ ਦੇਤ ਦੁੱਖ ਸੁੱਖ ਸਭ ਕਾਹੂ, ਇਹ ਨਹਿ ਦੋਸ ਅਪਰ ਕਿਸ ਮਾਹੂ। ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਚ ਲਿਖਦੇ ਕਹਿੰਦੇ ਨੇ, ਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਕਿਸੇ ਦੀ ਗੱਲ ਨਹੀਂ ਕਿ ਕੋਈ ਕਿਸੇ ਨੂੰ ਦੁੱਖ ਦੇ ਸਕੇ। ਸਤਿਗੁਰੂ ਪਾਤਸ਼ਾਹ ਜੀ ਦੀ ਜਦੋਂ ਰਹਿਮਤ ਐਸੀ ਹੋਈ, ਉਸ ਵਕਤ ਕੁਛ ਪੋਨੇ ਗੰਨੇ ਸੀ ਜਿਹੜੇ ਸਤਿਗੁਰੂ ਜੀ ਦੇ ਕੋਲ, ਉਹਨਾਂ ਨੂੰ ਸਤਿਗੁਰੂ ਜੀ ਨੇ ਜਿਹੜੇ ਚੂਸਿਆ ਔਰ ਉਹ ਛਿੱਲੜ ਇੱਕ ਪਾਸੇ ਸੁੱਟੇ, ਤੇ ਉਹ ਪ੍ਰੇਤ ਜਿਹੜਾ ਅਰਜੋਈਆਂ ਕਰਦਾ ਪਿਆ ਸੀ, ਸਤਿਗੁਰੂ ਜੀ ਨੇ ਉਹ ਸੀਤ ਪ੍ਰਸ਼ਾਦ ਜਦੋਂ ਉਹਨੂੰ ਦਿੱਤਾ ਤੇ ਉਹਦੇ ਕਪਾਟ ਖੁੱਲ ਗਏ, ਉਹ ਜੂਨੀ ਦੇ ਵਿੱਚੋਂ ਮੁਕਤ ਹੋਇਆ। ਹੁਣ ਉੱਥੇ ਇੱਕ ਹੋਰ ਕੌਤਕ ਵਰਤਿਆ। ਸਿੱਖ ਦੇ ਮਨ ਵਿੱਚ ਸਦਾ ਭਰਮ ਬਣਿਆ ਰਹਿੰਦਾ ਕਿ ਜਿਹਨੂੰ ਪਰਵਤਗਾਰ ਕਹਿੰਦੇ ਨੇ ਉਹ ਖਰੇ ਕੀ ਚੀਜ਼ ਹੋਏਗਾ, ਜਿਹਨੂੰ ਅਕਾਲ ਪੁਰਖ ਕਹਿੰਦੇ ਨੇ ਖੁਰੇ ਉਹ ਕਿਹੜੀ ਬਲਾ ਹੈ। ਪਰ ਧਿਆਨ ਦੇਣਾ ਗੁਰੂ ਸਵਾਰਿਓ, ਇਹੀ ਸਤਿਗੁਰੂ ਜਿਹੜਾ, ਇਹੀ ਅਕਾਲ ਪੁਰਖ ਹੈ, ਇਹੀ ਪਰਵਤਗਾਰ ਹੈ, ਸਭ ਕੁਝ ਇਹੀ ਹੈ। ਜਿਹਨੇ ਜਾਣ ਲਿਆ ਉਹਨੇ ਇਹਨੂੰ ਪਾ ਲਿਆ। ਜਦੋਂ ਇੱਕ ਸਿੱਖ ਦੇ ਮਨ ਵਿੱਚ ਭਰਮ ਆ ਗਿਆ ਕਿ ਗੁਰੂ ਨਾਨਕ ਜੇ ਇਹਦੇ ਵਿੱਚ ਤਾਕਤ ਹੈ ਤੇ ਕਿਉਂ ਨਹੀਂ ਆਪਣਾ ਬਚਾਅ ਕਰ ਲੈਂਦਾ, ਤੇ ਘੱਟ ਘੱਟ ਕੇ ਅੰਤਰ ਕੀ ਜਾਣਤ। ਸਤਿਗੁਰੂ ਫਿਰ ਜਾਣਦਾ ਦਿਲਾਂ ਦੀਆਂ। ਸਤਿਗੁਰੂ ਜੀ ਨੇ ਉਹਦੇ ਮਨ ਦਾ ਭਰਮ ਜਦੋਂ ਜਾਣਿਆ ਤੇ ਫਿਰ ਕੀ ਹੋਇਆ, ਜਿਹੜੇ ਛਿੱਲੜ ਸਨ ਕੁਛ ਗੰਨੇ ਦੇ ਉਹਦੇ ਵੱਲ ਵੀ ਸੁੱਟੇ। ਹੁਣ ਉਹਨੇ ਜਦੋਂ ਕੀ ਕਦੀ ਇਹ ਤੇ ਨਹੀਂ ਕਿ ਕਦੀ ਉਹਨੇ ਕੁਛ ਖਾਧਾ ਨਹੀਂ ਹੋਏਗਾ। ਇਹ ਸਤਿਗੁਰੂ ਜੀ ਦੀ ਰਜ਼ਾ ਹੁੰਦੀ ਏ, ਮਾਇਆ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਦੇ ਨੇ ਕਿ ਜੋ ਚਾਣ ਜੀਵ ਕੋਲੋਂ ਕਰਵਾ ਲੈਣ। ਉਸ ਸਿੱਖ ਨੇ ਕੀ ਕੀਤਾ, ਉਹ ਛਿੱਲੜ ਗੰਨਿਆਂ ਦੇ ਚੁੱਕੇ ਆਪਣੇ ਮੂੰਹ ਚ ਪਾਏ, ਜਦੋਂ ਹੀ ਉਹਨਾਂ ਨੂੰ ਚੂਸਣਾ ਕੀਤਾ ਤੇ ਸਾਧ ਸੰਗਤ ਜੀ ਉਹ ਜਿਹੜੀਆਂ ਰਿੱਧੀਆਂ ਸਿੱਧੀਆਂ ਦੇ ਪਿੱਛੇ ਦੁਨੀਆਂ ਭੱਜੀ ਫਿਰਦੀ ਆ ਕੇ ਸਾਹਮਣੇ ਖਲੋ ਗਈਆਂ। ਸਾਰਾ ਕੁਛ ਸਾਫ ਵਿਖਣ ਲੱਗ ਪਿਆ, ਐ ਲੱਗੇ ਕਿ ਅੰਦਰ ਇੰਨੀ ਤਾਕਤ ਆ ਗਈ ਕਿ ਧਰਤੀ ਨੂੰ ਚੁੱਕ ਕੇ ਆਪਸ ਵਿੱਚ ਮਾਰਾਂ ਤੇ ਉਹਦਾ ਨਾਸ਼ ਹੋ ਜਾਏ। ਉਹ ਆ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਗਰੀਬਨ ਵਾਜ, ਮੈਨੂੰ ਪਤਾ ਤੂੰ ਖੁਦਾ ਹੈ, ਤੂੰ ਪਰਵਦਗਾਰ ਹੈ, ਤੂੰ ਆਪ ਨਿਰੰਕਾਰ ਹੈ, ਉਹ ਕਿਤੇ ਰਹਿਮਤ ਕਰ। ਦਿੱਲੀ ਔਰ ਲਵਪੁਰ ਵੱਡ ਖਾਨਾ, ਜਹ ਤੁਰਕਨ ਕੋ ਜੋਰ ਮਹਾਨਾ, ਬਸੈ ਜਿੱਥੇ ਇਹ ਤੁਰਕ ਬਸਦੇ ਨੇ। ਸਤਿਗੁਰੂ ਦੋਨੋ ਨਗਰਨ ਕੀ ਛਿਤ ਜੇਤੀ, ਆਪਣੇ ਹੱਥ ਉਠਾਵੋ ਤੇਤੀ ਪਾਤਸ਼ਾਹ, ਉਹ ਦੋਵੇਂ ਨਗਰ ਦਿੱਲੀ ਤੇ ਲਾਹੌਰ ਜਿਹੜਾ ਆਪਣੇ ਹੱਥਾਂ ਤੇ ਚੁੱਕ ਲਵਾਂ ਜੇ ਕਿਤੇ ਕਹਿ ਦਿਓ ਤੇ। ਸਾਰੇ ਸਿੱਖ ਹੈਰਾਨੀ ਨਾਲ ਵੇਖਦੇ ਨੇ, ਉਹ ਇਹਦੇ ਵਿੱਚ ਐਵੇਂ ਜੀ ਤਾਕਤ ਆ ਕਿੱਥੋਂ ਗਈ ਜਿਹੜਾ ਕਹਿੰਦਾ ਕਿ ਦਿੱਲੀ ਤੇ ਲਾਹੌਰ ਜਿਹੜਾ ਆਪਣੇ ਹੱਥਾਂ ਤੇ ਚੁੱਕ ਲਵਾਂ। ਇਹ ਕੋਈ ਕਹਾਵਤਾਂ ਨਹੀਂ, ਕੋਈ ਕਹਾਣੀਆਂ ਨਹੀਂ ਗੁਰੂ ਸਵਾਰਿਓ, ਇਹ ਉਹ ਨਾਨਕ ਦਾ ਘਰ ਹੈ ਜਿੱਥੇ ਅੱਜ ਵੀ ਐਵੇਂ ਜੀ ਕਿਰਪਾ ਐਸੀਆਂ ਬਰਕਤਾਂ ਹੈ ਨੇ। ਹੋ ਸਕਦੀਆਂ ਕਿਤੇ ਕੋਈ ਇਹਨੂੰ ਮੰਨ ਕੇ ਤੇ ਚੱਲੇ, ਅੰਦਰ ਵਸਾ ਕੇ ਚੱਲੇ, ਗੱਲਾਂ ਨਹੀਂ ਕੱਲੀਆਂ। ਫਿਰ ਉਹ ਕਹਿਣ ਲੱਗਾ ਕਿ ਵੱਡੇ ਬੇਗ ਸਿਓ ਇਹਨੇ ਟਕਰਾਏ, ਭਗਨ ਕਰੋ ਮੰਦਰ ਸਮੁਦਾਏ। ਉਹ ਸਤਿਗੁਰੂ ਇੰਨੇ ਜ਼ੋਰ ਨਾਲ ਇਹਨਾਂ ਨੂੰ ਧਰਤੀ ਨੂੰ ਆਪਸ ਚ ਮਾਰਾਂ ਕਿ ਸਾਰਾ ਕੁਛ ਤਬਾਹ ਹੋ ਜਾਵੇ, ਮੁੜ ਕੇ ਇਹਨਾਂ ਨੂੰ ਮੁੱਦੇ ਕਰਕੇ ਸੁੱਟ ਦੇਵਾਂ ਕਿ ਦੁਸ਼ਟ ਦੁਬਾਰਾ ਉੱਠ ਨਾ ਸਕਣ। ਜਦੋਂ ਸਤਿਗੁਰਾਂ ਨੇ ਵੇਖਿਆ ਕਿ ਆਪਣੇ ਤੋਂ ਆਪ ਤੋਂ ਬਾਹਰ ਹੋ ਰਿਹਾ, ਸਤਿਗੁਰੂ ਜੀ ਨੇ ਉਹਦਾ ਹੱਥ ਫੜਿਆ, ਥੋੜਾ ਜਿਹਾ ਕੁੱਟਿਆ, ਸਾਰੀ ਸ਼ਕਤੀ ਖਿੱਚ ਲਈ। ਸਤਿਗੁਰੂ ਕਹਿਣ ਲੱਗੇ ਲੈ ਫਿਰ ਕਰਦੇ ਸਾਰੀ ਧਰਤੀ ਉਲਟੀ, ਜਾ ਜੋ ਕਰਨੇ ਕਰ ਲੈ। ਤੇ ਉਹ ਫਿਰ ਸਿੱਖ ਜਿਹੜਾ ਹੱਥ ਜੋੜ ਕੇ ਨਮਾਣਾ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਚ ਢਹਿ ਪਿਆ, ਕਹਿਣ ਲੱਗਾ ਮੈਂ ਭੁੱਲ ਗਿਆ ਸੀ, ਮੈਂ ਸਮਝਦਾ ਸੀ ਐਵੇਂ ਤੁਰਿਆ ਫਿਰਦਾ ਤੂੰ, ਪਰ ਅਸਲ ਵਿੱਚ ਗੱਲ ਕੁਛ ਹੋਰ ਹੈ, ਸਭ ਕੁਛ ਤੇਰੇ ਅਖਤਿਆਰ ਹੈ, ਤੇਰੇ ਵੱਸ ਹੈ। ਸਾਧ ਸੰਗਤ ਜੀਓ, ਇਹ ਸਤਿਗੁਰੂ ਪਾਤਸ਼ਾਹ ਜੀ ਦੇ ਕੋਤਕ ਸਨ ਕਿ ਜਿਹੜਾ ਪਾਤਸ਼ਾਹ ਜੀ ਰਹਿਮਤ ਕਰਦੇ ਪਏ ਸੀ, ਕਿਉਂਕਿ ਸਾਰਾ ਕੁਛ ਉਹਨਾਂ ਦੇ ਆਪ ਰਚਿਆ ਹੋਇਆ ਸੀ। ਐਵੇਂ ਨਹੀਂ ਜਦੋਂ ਪ੍ਰਭੂ ਸ਼੍ਰੀ ਰਾਮ ਚੰਦਰ ਜੰਗਲਾਂ ਵਿੱਚ ਰੋਂਦੇ ਫਿਰਦੇ ਨੇ, ਹੇ ਸੀਤਾ ਹੇ ਸੀਤਾ ਕਹਿ ਕੇ ਰੋਂਦੇ ਫਿਰਦੇ ਨੇ, ਅੱਖਾਂ ਵਿੱਚੋਂ ਹੰਝੂ ਡਿੱਗਦੇ ਪਏ ਨੇ, ਸਾਰੇ ਵੇਖ ਕੇ ਕਹਿੰਦੇ ਨੇ ਵੇ ਹੋਏ ਇਹਨੂੰ ਤ੍ਰੇਤੇ ਦਾ ਅਵਤਾਰ ਕਹਿੰਦੇ ਨੇ, ਰੋਂਦਾ ਫਿਰਦਾ ਜੰਗਲਾਂ ਚ, ਇਹ ਅਵਤਾਰ ਹੈ, ਇਹ ਭਗਵਾਨ ਹੈ, ਸਾਰੇ ਭਰਮ ਗਏ ਸੀ। ਭਗਵਾਨ ਸ਼ਿਵ ਜਦੋਂ ਉਹਨਾਂ ਨੇ ਵੇਖਿਆ ਮੇਰਾ ਭਗਵਾਨ ਮੇਰਾ ਵਿਸ਼ਨੂੰ ਭਗਵਾਨ ਆ ਗਏ ਨੇ, ਉਹਨਾਂ ਨੇ ਐਨ ਨਮਸਕਾਰ ਕੀਤੀ, ਔਰ ਪਾਰਵਤੀ ਭਰਮ ਗਈ, ਕਹਿੰਦੀ ਵੇਖ ਤੈਨੂੰ ਨਟਰਾਜ ਕਹਿੰਦੇ ਨੇ, ਤੈਨੂੰ ਜੋਗੀਸ਼ਵਰ ਕਹਿੰਦੇ ਨੇ, ਉਹ ਇੱਕ ਰਾਜਕੁਮਾਰ ਨੂੰ ਮੱਥਾ ਟੇਕਦਾ ਪਿਆ ਰੋਂਦਾ ਫਿਰਦਾ ਜਿਹੜਾ, ਉੱਥੇ ਫਿਰ ਦੱਸਿਆ ਨਹੀਂ ਇਹ ਚੋਜ ਕਰਦਾ, ਇਹ ਭਰਮ ਵਿੱਚ ਪਾਉਂਦਾ, ਇਹ ਆਪ ਜਾਣੀ ਜਾਣੇ। ਸੋ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਕਿਰਪਾ ਜਦੋਂ ਕਰ ਰਹੇ ਸੀ, ਉਹ ਸਿੱਖ ਦੇ ਮਨ ਦਾ ਵੀ ਭਰਮ ਦੂਰ ਕੀਤਾ। ਅਖੀਰ ਜਦੋਂ ਅੱਗੇ ਚੱਲਦੇ ਹੋਏ ਉਹਨਾਂ ਦੇ ਤੁਰਕਾਂ ਦੇ ਮਨ ਵਿੱਚ ਕੀ ਸੀ ਕਿ ਸਾਰੀ ਸ੍ਰਿਸ਼ਟੀ ਦੇ ਉੱਤੇ ਮੁਸਲਮਾਨ ਹੀ ਹੋਣ, ਹਰ ਪਾਸੇ ਇਸਲਾਮ ਦਾ ਹੀ ਝੰਡਾ ਝੂਲੇ। ਵਿਦਵਾਨਾਂ ਨੇ ਇਹ ਚੀਜ਼ ਮੰਨੀ ਹੈ ਕਿ ਇਹ ਸਾਰੇ ਬਚਨ ਸਾਹਿਬ ਦੇ ਸਤਿਗੁਰੂ ਗੁਰੂ ਗਰੀਬ ਨਵਾਜ ਜੀ ਦੇ ਜੋ ਬਚਨ ਨੇ ਔਰੰਗਜ਼ੇਬ ਨਾਲ ਨਹੀਂ ਹੋਏ, ਇਹ ਮੁੱਲੇ ਦੇ ਨਾਲ ਬਚਨ ਹੋਏ ਨੇ, ਮੌਲਵੀ ਦੇ ਨਾਲ। ਔਰ ਮੌਲਵੀ ਕਹਿਣ ਲੱਗਾ ਕਿ ਸਾਡੇ ਬਾਦਸ਼ਾਹ ਦਾ ਇਹ ਹੁਕਮ ਹੈ, ਇਹ ਫੁਰਮਾਨ ਹੈ ਕਿ ਸਾਰੇ ਪਾਸੇ ਇਸਲਾਮ ਦਾ ਝੰਡਾ ਹੋਵੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਸ ਤਰ੍ਹਾਂ ਕਰੋ ਕਿ ਕਾਲੀ ਮਿਰਚਾਂ ਲਿਆਓ, ਇੱਕ ਵੱਡਾ ਢੇਰ ਲਾ ਦਿੱਤਾ ਜਾਵੇ, ਉਹਨਾਂ ਨੂੰ ਅੱਗ ਲਾ ਦਿਓ, ਦੋ ਦਿਨ ਤੱਕ ਤੁਖਦੀ ਰਹੇ। ਦੋ ਦਿਨ ਉਹ ਤੁਖਦੀ ਰਹੀ, ਉਸ ਤੋਂ ਬਾਅਦ ਉਸ ਨੂੰ ਸਾਰੇ ਇਨਸਾਨ ਜਿੰਨੇ ਵੀ ਉੱਥੇ ਸਨ ਉਹਨਾਂ ਨੂੰ ਇਕੱਤਰ ਕੀਤਾ ਗਿਆ, ਔਰ ਕਿਹਾ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਇਹਨੂੰ ਛਾਣ ਕੇ ਲਿਆਂਦਾ ਜਾਵੇ, ਫਿਰ ਮੈਂ ਦੱਸਾਂਗਾ ਕਿ ਕੀ ਕੁਝ ਹੋ ਸਕਦਾ। ਉਹਦੇ ਵਿੱਚੋਂ ਸਿਰਫ ਤਿੰਨ ਸਾਬਤ ਮਿਰਚਾਂ ਨਿਕਲੀਆਂ ਤੇ ਸਾਰੇ ਉੱਥੇ ਜਿਹੜੇ ਬੜੇ ਬੜੇ ਸਿਆਣੇ ਮੌਲਵੀ ਬਣੇ ਫਿਰਦੇ ਸੀ ਉਹ ਕਹਿਣ ਲੱਗੇ ਇਹ ਕਿਹੜੀ ਕਰਾਮਾਤ ਹੈ, ਇਹ ਤੇ ਕੋਈ ਜਾਦੂ ਕੀਤਾ, ਤਿੰਨ ਮਿਰਚਾਂ ਸਾਬਤ ਰੱਖ ਲਈਆਂ। ਸਤਿਗੁਰੂ ਕਹਿਣ ਲੱਗੇ ਜਾਂ ਤੇ ਮਿਰਚਨ ਕੋ ਦ੍ਰਿਸ਼ਟਾਂਤ, ਪ੍ਰਭ ਮਰਜੀ ਦੇਖੋ ਪਖਿਆਤ, ਹੋਏ ਨਾ ਇੱਕੋ ਦੋਏ ਨਾ ਰਹੇ, ਬਣੇ ਤੀਨ ਪੁਨ ਥਿਰਤਾ ਲਹੇ। ਜੇ ਤੁਸੀਂ ਇਹ ਸੋਚਦੇ ਹੋ, ਤੁਹਾਡਾ ਬਾਦਸ਼ਾਹ ਜੇ ਇਹ ਸੋਚਦਾ ਕਿ ਮੈਂ ਸਾਰਿਆਂ ਨੂੰ ਇੱਕ ਹੀ ਕਰ ਦਿਆਂਗਾ, ਹਰ ਪਾਸੇ ਮੁਸਲਮਾਨ ਹੋਣਗੇ, ਤੇ ਫਿਰ ਇਹ ਵੀ ਦਿਲੋਂ ਕੱਢ ਦੋ, ਨਾ ਇੱਕ ਰਹਿਣਗੇ ਨਾ ਦੋ, ਸਿੱਧਾ ਹੀ ਤਿੰਨ ਬਣਨਗੇ, ਉਸ ਵਕਤ ਸ਼ਾਂਤੀ ਹੋਏਗੀ। ਕੁਛ ਅਜਿਹੀ ਗੱਲਾਂ ਹੋ ਰਹੀਆਂ ਸੀ ਜਿਹੜੀਆਂ ਕਿ ਕੁਛ ਅਜਿਹਾ ਸੱਚ ਸੀ ਜਿਹੜਾ ਕਿ ਕਿਸੇ ਦੇ ਗਲੇ ਵਿੱਚੋਂ ਉਤਰ ਨਹੀਂ ਸੀ ਰਿਹਾ, ਕਿਉਂਕਿ ਜਦੋਂ ਸੱਚ ਬੋਲਿਆ ਜਾਂਦਾ ਤੇ ਗੁਰੂ ਸਵਾਰਿਓ ਉਹ ਸੱਚ ਕੁਛ ਅਜਿਹਾ ਹੁੰਦਾ ਕਿ ਝੂਠ ਜਿਹੜਾ ਉਹ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅਜਿਹੀ ਹਾਲਤ ਬਣੀ ਕਿ ਉਹਨਾਂ ਲੋਕਾਂ ਨੇ ਸਤਿਗੁਰੂ ਜੀ ਨੂੰ ਜਦੋਂ ਜੇਲ੍ਹ ਵਿੱਚ ਦੇ ਦਿੱਤਾ, ਬੜੀ ਕੜਾਈ ਰੱਖੀ ਗਈ, ਕੋਈ ਨਾ ਆਵੇ ਨਾ ਕੋਈ ਮਿਲੇ, ਨਾ ਇਹਨੂੰ ਕੁਛ ਖਾਣ ਪੀਣ ਨੂੰ ਦਿੱਤਾ ਜਾਵੇ, ਪਰ ਉਹ ਕੁਛ ਅਜਿਹੀ ਅਵਸਥਾ ਦੇ ਮਾਲਕ ਸਨ ਸਤਿਗੁਰੂ ਜੀ, ਕਿਉਂਕਿ ਨਾ ਉਹਨਾਂ ਨੂੰ ਦੁੱਖ ਨਾ ਸੁੱਖ, ਨਾ ਕੋਈ ਆਪਣਾ ਨਾ ਪਰਾਇਆ, ਨਾ ਕੋਈ ਉੱਚਾ ਨਾ ਨੀਵਾਂ, ਸਭ ਬਿਲਤੀ ਸੀ, ਟਿਕੀ ਹੋਈ ਸੀ ਬਿਲਤੀ। ਜਿਹੜੇ ਨਾਲ ਵਾਲੇ ਸਿੱਖ ਨੇ ਉਹ ਵੀ ਸਤਿਗੁਰੂ ਜੀ ਦੇ ਕੋਤਕ ਨੂੰ ਵੇਖ ਰਹੇ ਨੇ ਉਸ ਵਕਤ। ਕੁਛ ਅਜਿਹੀ ਹਾਲਤ ਬਣੀ ਕਿ ਜਿਹੜੇ ਉਸ ਵਕਤ ਉਥੋਂ ਦੇ ਨਗਰ ਦੇ ਸਿੱਖ ਸਨ ਉਹਨਾਂ ਦੇ ਮਨ ਵਿੱਚ ਆਇਆ ਕਿ ਸਤਿਗੁਰੂ ਜੀ ਦਿੱਲੀ ਵਿੱਚ ਆਏ ਨੇ, ਕਿਤੇ ਕਿਰਪਾ ਕਰਨ, ਮੇਰੇ ਘਰ ਪ੍ਰਸ਼ਾਦਾ ਛਕਣ। ਸਾਧ ਸੰਗਤ ਜੀ, ਸਿੱਖ ਔਰ ਗੁਰੂ ਦਾ ਜਿਹੜਾ ਨਾਤਾ ਏ ਇਹ ਸਿਰਫ ਮੰਨਣ ਦਾ ਹੀ ਹੈ। ਅੰਦਰ ਸ਼ਰਧਾ ਹੋਵੇ, ਅੰਦਰ ਪਿਆਰ ਹੋਵੇ, ਅਜਿਹੀ ਕਸ਼ਿਸ਼, ਅਜਿਹੀ ਖਿੱਚ ਹੋਵੇ, ਫਿਰ ਗੁਰੂ ਦੂਰ ਨਹੀਂ। ਉਹਨਾਂ ਲੋਕਾਂ ਨੇ ਕਿਹਾ ਊਹਾ ਤੋ ਜਾਈਐ ਜੋ ਈਹਾ ਨਾ ਹੋਏ, ਉੱਥੇ ਕੀ ਲੈਣ ਜਾਣੇ, ਉਹ ਇੱਥੇ ਵੀ ਤੇ ਵਸਦਾ। ਉਹ ਸਿੱਖ ਗਿਆ, ਜਾ ਕੇ ਸਾਹਿਬ ਨੂੰ ਜਦੋਂ ਵੇਖਿਆ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਤੇ ਜੰਜੀਰਾਂ ਲੱਗੀਆਂ ਨੇ, ਕੈਦ ਦੇ ਵਿੱਚ ਪਏ। ਜਾ ਕੇ ਇਹਨੇ ਨਮਸਕਾਰ ਕੀਤੀ, ਨਤਮਸਤਕ ਹੋਇਆ ਔਰ ਅਰਜ ਕਰਨ ਲੱਗਾ, ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ, ਮੇਰੇ ਘਰ ਪ੍ਰਸ਼ਾਦਾ ਛਕੋ, ਮੇਰਾ ਮਨ ਕਰਦਾ। ਫਿਰ ਉਹ ਕਹਿਣ ਲੱਗਾ ਕਿ ਮੇਰਾ ਵੀ ਕਿਵੇਂ ਜਾ ਧਿਆਨ ਹੈ, ਮੈਂ ਇੰਨਾ ਤੇ ਤੁਹਾਡੇ ਪਿਆਰ ਚ ਮਸਤ ਹੋਇਆ, ਮੈਨੂੰ ਇਹ ਹੀ ਨਹੀਂ ਪਤਾ ਕਿ ਤੁਸੀਂ ਤੇ ਜੇਲ੍ਹ ਵਿੱਚੋਂ ਕਿਵੇਂ ਆਓਗੇ। ਸਤਿਗੁਰੂ ਪਾਤਸ਼ਾਹ ਜਦੋਂ ਸਿੱਖ ਦੇ ਦਿਲ ਦਾ ਪ੍ਰੇਮ ਵੇਖਿਆ ਤੇ ਸਤਿਗੁਰੂ ਕਹਿਣ ਲੱਗੇ ਜੇ ਤੇਰਾ ਮਨ ਕਰਦਾ ਤੇਰੇ ਘਰ ਆਵਾਂ, ਜਾਂ ਪ੍ਰਸ਼ਾਦਾ ਬਣਾ, ਸ਼ਾਮ ਨੂੰ ਤੇਰੇ ਘਰ ਆ ਕੇ ਪ੍ਰਸ਼ਾਦਾ ਛਕਾਂਗਾ। ਕਵੀ ਸੰਤੋਖ ਸਿੰਘ ਜੀ ਇਹ ਚੀਜ਼ ਨੂੰ ਲਿਖਦੇ ਹੋਏ ਦੱਸਦੇ ਨੇ ਕਿ ਜਦੋਂ ਸਤਿਗੁਰੂ ਪਾਤਸ਼ਾਹ ਸ਼ਾਮ ਦਾ ਵਕਤ ਹੋਇਆ, ਪ੍ਰਸ਼ਾਦਾ ਛਕਣ ਗਏ ਉਹਦੇ ਘਰ, ਨਾਲ ਵਾਲਾ ਜਿਹੜਾ ਸਿੱਖ ਸੀ ਬੜਾ ਹੈਰਾਨ, ਉਹਦੇ ਮਨ ਵਿੱਚ ਆਇਆ ਕਿ ਐਵੇਂ ਨਹੀਂ ਇਹਨੂੰ ਕਹਿੰਦੇ, ਇਹ ਜੋ ਚਾਹੇ ਸੋ ਕਰ ਸਕਦਾ। ਘੱਟ ਘੱਟ ਰਮਿਆ ਰਾਮ ਹਮਾਰਾ, ਜੇ ਗੁਰਬਾਣੀ ਵਿੱਚ ਲਿਖਿਆ ਕਿ ਹਰ ਇੱਕ ਜਗ੍ਹਾ ਮੇਰਾ ਸਤਿਗੁਰੂ ਵਸਿਆ, ਹਰ ਜਗ੍ਹਾ ਰਮਿਆ ਹੋਇਆ, ਤੇ ਫਿਰ ਸਾਧ ਸੰਗਤ ਜੀ ਉਹਨੂੰ ਕਿਤੇ ਜਾਣ ਆਉਣ ਦੀ ਲੋੜ ਨਹੀਂ, ਹਰ ਜਗ੍ਹਾ ਹਾਜ਼ਰ ਹੈ। ਜੇ ਭਾਈ ਰਾਏ ਸਿੰਘ ਨੇ ਦੂਰ ਸਾਰੀ ਯਾਦ ਕੀਤਾ ਸੀ, ਗਲ ਚ ਪੱਲਾ ਪਾ ਕੇ ਕਿਹਾ ਸੀ ਸਤਿਗੁਰੂ ਜੀ ਮੇਰੀ ਇੱਜ਼ਤ ਰੱਖ ਲੈ, ਮੈਨੂੰ ਬਚਾ ਲੈ, ਤੁਸੀਂ ਭੇਜਿਆ ਕੰਮ, ਜੇ ਇੱਥੇ ਸ਼ੇਰ ਹੀ ਖਾ ਗਿਆ ਤੇ ਫਿਰ ਤੁਹਾਡੇ ਕੰਮ ਕੌਣ ਕਰੇਗਾ। ਉਹ ਹਰ ਜਗ੍ਹਾ ਘੱਟ ਘੱਟ ਰਮਿਆ ਰਾਮ ਹਮਾਰਾ, ਜੇ ਹਰ ਜਗ੍ਹਾ ਵਸਿਆ ਤੇ ਉੱਥੇ ਫਿਰ ਪਹੁੰਚਿਆ ਸੀ। ਉਹ ਦੂਸਰਾ ਸਿੱਖ ਅਰਜ ਕਰਨ ਲੱਗਾ ਕਿ ਸੱਚੇ ਪਾਤਸ਼ਾਹ ਫਿਰ ਕਿਰਪਾ ਕਰਿਓ, ਮੇਰੇ ਘਰ ਵੀ ਕੱਲ ਚਰਨ ਪਾ ਦਿਓ ਜੀ। ਸਤਿਗੁਰੂ ਦਿਆਲ ਹੋਏ, ਸਤਿਗੁਰੂ ਹੋਏ ਦਿਆਲ, ਤਾਂ ਸਰਧਾ ਪੂਰੀ ਹੈ, ਕਿਤੇ ਦਿਆਲ ਹੋ ਜਾਏ, ਦਇਆ ਦੇ ਘਰ ਵਿੱਚ ਆ ਜਾਵੇ ਤੇ ਸਾਧ ਸੰਗਤ ਜੀ ਭਾਵੇਂ ਖੁਦਾਈ ਮੰਗ ਲਓ ਇਹਦੇ ਕੋਲੋਂ, ਉਹ ਵੀ ਦੇ ਦਿੰਦਾ। ਮੰਗਣ ਵਾਲਾ ਹੋਵੇ ਜੀਵ, ਉਹ ਰਸਨਾ ਆਵੇ, ਉਹ ਹਿਰਦਾ ਹੋਵੇ, ਉਹ ਨੇਤਰ ਹੋਣ, ਉਹ ਸੁਰਤ ਜੁੜ ਜਾਵੇ ਤੇ ਫਿਰ ਜੋ ਚਾਹੋ ਮੰਗ ਲਓ। ਜਦੋਂ ਦੂਸਰੇ ਦਿਨ ਸਤਿਗੁਰੂ ਫਿਰ ਆਏ ਤੇ ਜਿਹੜਾ ਮੌਲਵੀ ਹੈ ਉਹਨੇ ਵੇਖਿਆ, ਉਹਨੂੰ ਅੱਗ ਲੱਗ ਗਈ, ਸੜ ਕੇ ਸਵਾਹ ਹੋ ਗਿਆ, ਉਹ ਇਹਨੂੰ ਤੇ ਅਸੀਂ ਕੈਦ ਕੀਤਾ ਫਿਰ ਨਹੀਂ ਟਿਕਦਾ, ਫਿਰ ਬਾਹਰ, ਕਿਉਂਕਿ ਉਹਨਾਂ ਦੀ ਸਮਝ ਤੋਂ ਪਰੇ ਸੀ ਸਾਧ ਸੰਗਤ ਜੀ। ਉਹ ਲੋਕ ਸਮਝਦੇ ਸੀ ਕਿ ਇਹਨੂੰ ਬੰਨਿਆ ਜਾ ਸਕਦਾ, ਉਹ ਲੋਕ ਸਮਝਦੇ ਸੀ ਇਹ ਕੈਦ ਵਿੱਚ ਰਹਿ ਸਕਦਾ, ਪਰ ਉਹ ਇਹ ਨਾ ਸਮਝ ਸਕੇ ਉਹ ਇਹ ਜੋ ਚਾਹੇ ਕਰ ਸਕਦਾ। ਉਸ ਵਕਤ ਦੋਵੇਂ ਥਾਵਾਂ ਤੇ ਜਦੋਂ ਵੇਖਿਆ ਗਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦੁਵੈ ਮੂਰਤ ਦੋਏ ਥਾਨ ਨਿਹਾਰੀ, ਇੱਕ ਸਿੱਖ ਗ੍ਰਹਿ ਇੱਕ ਕੈਦ ਮਝਾਰੀ। ਜਦੋਂ ਵੇਖਿਆ ਇੱਕ ਮੂਰਤ ਭਾਵ ਇੱਕ ਸਰੂਪ ਜਿਹੜਾ ਉਹ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਦੇ ਹੈ, ਤੇ ਦੂਸਰਾ ਵੇਖਿਆ ਕੈਦ ਦੇ ਵਿੱਚ ਵੀ ਸਤਿਗੁਰੂ ਜੀ, ਉੱਥੇ ਕਿਸੇ ਦੀ ਕੀ ਸੋਚ ਕੀ ਸਮਝ ਕੰਮ ਕਰੇਗੀ, ਜੋ ਚਾਹੇ ਗੁਰੂ ਕਰ ਸਕਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹੀ ਨੇ ਬਚਨ ਕੀਤਾ ਕਿ ਅੱਗ ਨਹੀਂ ਮੈਨੂੰ ਸਾੜ ਸਕਦੀ, ਇਹ ਪਾਣੀ ਡਬੋ ਨਹੀਂ ਸਕਦੇ, ਆਪਣੀ ਰਜਾ ਦੇ ਨਾਲ ਜੋ ਮੈਂ ਕਰ ਰਿਹਾ ਉਹ ਕਰ ਰਿਹਾ। ਸਾਧ ਸੰਗਤ ਜੀ, ਜਿਹੜਾ ਗੁਰੂ ਹੁੰਦਾ ਮੌਕੇ ਦਾ, ਉਹ ਜੋ ਚਾਹੇ ਕਰੇ, ਕੋਈ ਪੁੰਨ ਨਹੀਂ ਕੋਈ ਪਾਪ ਨਹੀਂ, ਪਰ ਇਹਨੂੰ ਸਾਡੇ ਵਾਸਤੇ ਸਾਰਾ ਕੁਛ ਕਰਨਾ ਪੈਂਦਾ, ਤਾਂ ਜੋ ਜੀਵ ਦੀ ਅਜਿਹੀ ਹਾਲਤ ਹੈ ਇਹਨੇ ਨਾਲ ਹੀ ਵੇਖ ਕੇ ਕਹਿਣਾ, ਵੇਖਿਆ ਫਿਰ ਕੂਕਿਆਂ ਦਾ ਗੁਰੂ ਕੀ ਪਿਆ ਕਰਦਾ ਸੀ, ਜਾਂ ਮਾਫ਼ ਕਰਨਾ ਕਿਸੇ ਨੂੰ ਕੋੜੇ ਲਫ਼ਜ਼ ਨਾ ਲੱਗਣ, ਸਤਿਗੁਰੂ ਕਿਰਪਾ ਕਰਨ। ਮਿੰਟ ਦੇ ਵਿੱਚ ਸਿੱਖ ਦੀ ਹਾਲਤ ਬਦਲ ਜਾਂਦੀ ਹੈ, ਇੱਕ ਸਕਿੰਟ ਤੋਂ ਪਹਿਲਾਂ ਭਰਮ ਆ ਜਾਂਦਾ ਮਨ ਵਿੱਚ, ਉਹ ਗੁਰੂ ਬਣ ਗਿਆ। ਕਈ ਅਜਿਹੇ ਲਫ਼ਜ਼ ਵਰਤਦੇ ਨੇ ਕਿ ਗੁਰੂ ਕੀ ਤੇ ਫਿਰ ਬਿਜ਼ਨਸਮੈਨ ਕੀ, ਮਾਫ਼ ਕਰਨਾ, ਕੀ ਗੁਰੂ ਵਪਾਰ ਨਹੀਂ ਕਰ ਸਕਦਾ, ਕਿਹੜੇ ਇਤਿਹਾਸ ਚ ਲਿਖਿਆ ਨਹੀਂ ਕਰ ਸਕਦਾ, ਵਾਹਵਾ ਲੱਗਦਾ ਪੈਸਾ ਧੇਲਾ ਦੇ ਦਿੱਤਾ, ਜਦੋਂ ਮਨ ਕਰਦਾ ਗੁਰੂ ਨੂੰ ਬਾਹਰ ਕੱਢ ਦਿੰਦੇ ਨੇ, ਜਦੋਂ ਮਨ ਕਰਦਾ ਅੰਦਰ ਆ ਜਾਂਦਾ, ਹੋਰ ਸਖਤਾਈ ਕਰ ਦਿੱਤੀ ਗਈ, ਕਿਸੇ ਪਾਸੇ ਨਹੀਂ ਜਾਣ ਦਿੰਦੇ। ਆ ਕੇ ਫਿਰ ਮੌਲਵੀ ਜਿਹੜਾ ਉਹ ਕਹਿਣ ਲੱਗਾ, ਓਏ ਹਜੇ ਵੀ ਸੰਭਲ ਜਾਓ, ਕਿਉਂ ਦਿਨ ਰਾਤ ਆਪਣੇ ਆਪ ਨੂੰ ਦੁੱਖਾਂ ਵਿੱਚ ਰੱਖਦੇ ਪਏ ਹੋ, ਇਹ ਤੁਹਾਡੀ ਜਿਹੜਾ ਸਰੀਰ ਹੈ ਤੁਹਾਡਾ, ਬੜੇ ਮੈਨੂੰ ਪਤਾ ਕੋਮਲ ਇਹ ਸਰੀਰ, ਤਖਤਾਂ ਤੇ ਬਹਿਣ ਵਾਲੇ ਹੋ, ਨੰਗੇ ਚਰਨ ਨਹੀਂ ਕਦੀ ਤੁਰੇ, ਇੱਥੇ ਸਾਰੇ ਦੁੱਖ ਸਹਿਣੇ ਪੈਂਦੇ ਨੇ, ਕਦੀ ਭੁੱਖੇ ਤੇ ਤੁਸੀਂ ਰਹੇ ਨਹੀਂ ਹੋਵੋਗੇ। ਉਹਨੇ ਫਿਰ ਕਿਹਾ ਕਿ ਸਾਰੇ ਤੈਨੂੰ ਸਲਾਮ ਕਰਨਗੇ, ਸਭ ਤੁਮਕੋ ਕਰ ਹੈ ਸਲਾਮ, ਬਾਦਸ਼ਾਹ ਮਕੀਨ ਬਖਾਨ, ਜੇ ਤੁਮ ਚਾਹੋ ਨਿਕਾਹ ਕਰਾਇਓ, ਲੇ ਹੋ ਸ਼ਾਹ ਦੁਹਤਾ ਮਨ ਪਾਇਓ। ਉਸ ਇਨਸਾਨ ਨੇ ਇੱਥੇ ਤੱਕ ਵੀ ਕਹਿ ਦਿੱਤਾ ਕਿ ਜੇ ਕਿਤੇ ਤੇਰੇ ਮਨ ਵਿੱਚ ਹੈ ਕਿ ਤੂੰ ਵਿਆਹ ਕਰਾਉਣਾ ਚਾਹੁੰਦਾ, ਔਰੰਗਜ਼ੇਬ ਜਿਹੜਾ ਉਹਦੀ ਬੇਟੀ ਦੇ ਨਾਲ ਤੇਰਾ ਵਿਆਹ ਵੀ ਕਰਵਾ ਦਿੰਦੇ ਹਾਂ, ਗੱਲ ਕਰੋ। ਸਾਧ ਸੰਗਤ ਜੀ, ਇਹ ਸਤਿਗੁਰੂ ਸੀ, ਸਤਿਗੁਰੂ ਪਾਤਸ਼ਾਹ ਜੀ ਉਹਦੀ ਇਹ ਕਰਤੂਤਾਂ ਨੂੰ ਵੇਖਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਜਦੋਂ ਕਲਯੁਗ ਵਿਦਵਾਨ ਕਈ ਕਲਯੁਗ ਦੀ ਗੱਲ ਕਰਦੇ ਨੇ, ਜਦੋਂ ਕਲਯੁਗ ਆਇਆ ਸੀ ਸਤਿਗੁਰੂ ਕੋਲ, ਉਹ ਕਹਿੰਦੇ ਤੇ ਨਾ ਆਓ ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ ਆਓ, ਹੇ ਸਾਹਿਬ ਕਿਤੇ ਮੈਂ ਭੁੱਲ ਨਾ ਜਾਵਾਂ ਮੋਤੀ ਦੇ ਮੰਦਰਾਂ ਨੂੰ ਵੇਖ ਕੇ। ਸਤਿਗੁਰੂ ਜੀ ਦੇ ਕੋਲ ਜਦੋਂ ਇਹ ਬਚਨ ਹੋ ਰਹੇ ਸੀ ਤੇ ਸਤਿਗੁਰੂ ਪਾਤਸ਼ਾਹ ਉਸ ਵਕਤ ਕਹਿਣ ਲੱਗੇ ਕਿ ਤੁਮੇ ਸਲਤਨਤ ਦਈ ਖੁਦਾ ਏ, ਉਹ ਖੁਦਾ ਨੇ ਤੁਹਾਨੂੰ ਸਲਤਨਤ ਦਿੱਤੀ ਹੈ ਇਹ ਸਾਰੀ ਪ੍ਰਜਾ ਦਾ ਹਿੱਤ ਕਰਨ ਵਾਸਤੇ, ਭਲਾ ਕਰਨ ਵਾਸਤੇ। ਪਰ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰੋਗੇ ਤੇ ਉਹ ਖੁਦਾ, ਉਹ ਸਤਿਗੁਰੂ ਐਸਾ, ਉਹ ਸਾਰਾ ਕੁਝ ਤਹਿਸ ਨਹਿਸ ਕਰ ਦੇਗਾ ਤੁਹਾਡਾ। ਕਾਜੀ ਫਿਰ ਅੱਗੋਂ ਗੁੱਸੇ ਚ ਬੋਲਿਆ, ਭਾਈ ਮਤੀ ਦਾਸ ਜੀ ਕੋਲ ਖੜੇ, ਤੂੰ ਬਾਰੇ ਕੋਈ ਬੋਲੇ ਤੇ ਸਿੱਖ ਫਿਰ ਸੁਣਦਾ ਰਵੇ, ਐਵੇਂ ਜੇ ਸਿੱਖ ਨੂੰ ਲਾਹਨਤ ਹੈ ਜਿਹੜਾ ਕਿ ਆਪਣੇ ਗੁਰੂ ਬਾਰੇ ਬੁਰਾ ਸੁਣ ਕੇ ਆ ਜਾਵੇ। ਕਿਉਂ ਸੁਣੀਏ, ਸਤਿਗੁਰੂ ਜਿਹੜਾ ਸੁੱਖ ਦਿੰਦਾ ਹਰ ਦੁੱਖ ਸੁੱਖ ਵੇਲੇ ਸਾਡੇ ਨਾਲ ਹੈ, ਉਹ ਗੁਰੂ ਬਾਰੇ ਕੋਈ ਕਿਵੇਂ ਸੁਣ ਸਕਦਾ। ਭਾਈ ਮਤੀ ਦਾਸ ਜੀ ਬੜੇ ਗੁੱਸੇ ਚ ਆਏ, ਕਹਿਣ ਲੱਗੇ ਸਤਿਗੁਰੂ ਤੇਰੀ ਕਿਤੇ ਰਜਾ ਹੋਵੇ, ਇਹ ਔਰੰਗਜ਼ੇਬ ਜਿਹੜਾ ਆਪਣੇ ਆਪ ਨੂੰ ਬੜਾ ਬਣਿਆ ਫਿਰਦਾ, ਇਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਸਾਰੀ ਸਲਤਨਤ ਜਿਹੜੀ ਏ ਹਰ ਪਾਸੇ ਮੁਸਲਮਾਨ ਹੀ ਹੋਣ, ਤੁਹਾਡੀ ਕਿਰਪਾ ਹੋਵੇ ਸਾਰਿਆਂ ਦਾ ਮੈਂ ਨਾਸ਼ ਕਰ ਸਕਦਾ ਇੱਕ ਸਮੇਂ ਦੇ ਵਿੱਚ ਹੀ, ਰਹਿਮਤ ਕਰ ਦਿਓ, ਕਿਰਪਾ ਕਰੋ ਕਿਤੇ ਤੁਹਾਡੀ ਰਜਾ ਹੋ ਜਾਏ, ਸਾਰਿਆਂ ਦਾ ਨਾਸ਼ ਕਰ ਦੇਵਾਂ, ਚਾਹੇ ਕਹਿਰ ਇਨ ਕਹਿਰ ਦਿਖਾਊ, ਕਹਿੰਦੇ ਕਿਨੂੰ ਨੇ। ਸਤਿਗੁਰੂ ਜੀ ਨੇ ਉਸ ਵਕਤ ਫਿਰ ਉਹ ਸਿੱਖ ਨੂੰ ਬੜੇ ਪਿਆਰ ਨਾਲ ਸਮਝਾਇਆ, ਉਹ ਨਹੀਂ ਇਹ ਕੰਮ ਨਹੀਂ ਆਪਾਂ ਕਰਨਾ, ਆਪਾਂ ਕਿਸੇ ਨੂੰ ਬੁਰਾ ਨਹੀਂ ਬੋਲਣਾ। ਔਰ ਸਾਧ ਸੰਗਤ ਜੀ, ਸਤਿਗੁਰੂ ਜੀ ਉੱਥੇ ਉਪਦੇਸ਼ ਦਿੰਦੇ ਪਏ ਨੇ ਫਿਰ ਉਹਨੂੰ ਕਿ ਸਿੱਖਾ, ਇਹ ਸਾਰਾ ਕੁਛ ਮੇਰੀ ਰਜ਼ਾ ਨਾਲ ਹੋ ਰਿਹਾ ਹੈ, ਜੋ ਕੁਛ ਮੈਂ ਆਪ ਕਰ ਰਿਹਾ, ਕਿਉਂਕਿ ਇਹਨਾਂ ਦੇ ਵੱਡੇ ਬਾਬਰ ਨੇ ਜਿਹੜੇ, ਉਹਨਾਂ ਨੇ ਬਾਬੇ ਨਾਨਕ ਕੋਲੋਂ, ਗੁਰੂ ਨਾਨਕ ਪਾਤਸ਼ਾਹ ਜੀ ਕੋਲੋਂ ਵਰ ਲਏ ਸੀ। ਗੁਰੂ ਨਾਨਕ ਦਾ ਵਰ ਝੂਠਾ ਨਹੀਂ ਹੋ ਸਕਦਾ। ਔਰ ਉੱਥੇ ਇਹ ਗੱਲ ਹੋਈ ਸੀ ਕਿ ਜਦੋਂ ਤੇਰੇ ਰਾਜ ਦੇ ਵਿੱਚ ਕਹਿਰ ਹੋਏਗਾ, ਜਦੋਂ ਜ਼ੁਲਮ ਹੋਏਗਾ, ਉਸ ਵਕਤ ਤੇਰਾ ਰਾਜ ਨਸ਼ਟ ਖਾ, ਬਸ ਉਹੀ ਕੰਮ ਮੈਂ ਕਰ ਰਿਹਾ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਉਹ ਜਿਵੇਂ ਦਿੱਲੀ ਦੇ ਰਾਜੇ ਦੇ ਸਿਰ ਦੇ ਭਾਵ ਉਹਦੇ ਨਾਮ ਲੱਗ ਕੇ ਸਤਿਗੁਰੂ ਜੀ ਨੇ ਆਪਣੀ ਦੇਹ ਛੱਡੀ ਕਿ ਉਹਦਾ ਰਾਜ ਨਸ਼ਟ ਹੋ ਸਕੇ। ਉਸ ਵਕਤ ਜਦੋਂ ਸਮਝਾਇਆ ਗਿਆ ਤੇ ਸਤਿਗੁਰਾਂ ਨੇ ਕਿਹਾ ਉਹਦਾ ਰਾਮ ਦਾ ਸਤਿਗੁਰੂ ਦਾ ਨਾਮ ਜਪੋ, ਉਹਨੂੰ ਹਿਰਦੇ ਚ ਵਸਾਓ ਤੇ ਸ਼ਾਂਤੀ ਹੋਵੇ ਹਿਰਦੇ ਵਿੱਚ। ਔਰ ਸਾਧ ਸੰਗਤ ਜੀ, ਪਾਤਸ਼ਾਹ ਜੀ ਕਿਰਪਾ ਕਰਨ, ਸਿੱਖ ਜਿਹੜਾ ਮੂੰਹ ਨਾਲ ਤੇ ਰਾਮ ਰਾਮ ਕਰਦਾ ਫਿਰਦਾ, ਮਾਲਾ ਘਸ ਚੱਲੀ ਹੈ, ਦਿੱਲੀ ਵਾਲੇ ਸੰਤ ਅਵਤਾਰ ਸਿੰਘ ਜੀ ਫਟਾਫਟ ਪੂਰੀ ਹੋ ਜਾਏ। ਕਹਿਣ ਲੱਗੇ ਫਿਰ ਮਿਲੇ ਕੀ, ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾ ਫਲ ਪਾਵੈ ਕੋਏ। ਸਤਿਗੁਰੂ ਕਹਿੰਦੇ ਨੇ ਉਹ ਨਾਮ ਹਿਰਦੇ ਚ ਵਸ ਜਾਵੇ ਤੇ ਗੁਰੂ ਦੇ ਉਪਦੇਸ਼ ਦੀ ਸਮਝ ਆ ਜਾਏ। ਪੜ੍ਹ ਲਈਏ, ਰਾਮ ਰਾਮ ਸਭ ਕੋ ਕਹੈ, ਕਹਿ ਰਾਮ ਨਾਮ ਸਭ ਕੋ ਕਹੈ। ਉਸ ਵਕਤ ਭਾਈ ਮਤੀ ਦਾਸ ਜਦੋਂ ਇਹ ਬਚਨ ਕਰ ਰਿਹਾ ਸੀ ਕਿ ਸਾਰੀ ਖਲਕਤ ਜਿਹੜੀ ਇਹਦਾ ਸਿਰ ਫੋੜ ਦਿਆਂਗਾ, ਨਾਸ਼ ਕਰ ਦਿਆਂਗਾ, ਸਫਾ ਸਾਫ ਕਰ ਦਿਆਂਗਾ ਇਹਨਾਂ ਦਾ, ਜਦੋਂ ਉਹ ਜਿਹੜੇ ਮੁਲਾਨੇ ਸੀ, ਮੌਲਵੀ ਸੀ, ਬੜੇ ਆਪਣੇ ਆਪ ਨੂੰ ਬਣਦੇ ਸੀ ਸਿਆਣੇ, ਉਹਨਾਂ ਨੇ ਜਦੋਂ ਸੁਣਿਆ ਤੇ ਆ ਕੇ ਕਹਿਣ ਲੱਗੇ ਇੱਕ ਤੁਸ਼ ਜਿਹਾ ਸਿੱਖ ਜਿਹੜਾ ਸਾਰੀ ਖਲਕਤ ਨੂੰ ਨਾਸ਼ ਕਰਨ ਦੀ ਗੱਲ ਕਰਦਾ। ਉਸ ਵਕਤ ਭਾਈ ਮਤੀ ਦਾਸ ਜੀ ਨੂੰ ਫੜਿਆ ਗਿਆ ਔਰ ਜਾ ਕੇ ਕਿਹਾ ਕਿ ਇਹਨੂੰ ਆਰੇ ਦੇ ਨਾਲ ਬਿਲਕੁਲ ਕੱਟ ਦਿੱਤਾ ਜਾਵੇ, ਵਿਚਾਲਿਓ ਇਹਨੂੰ। ਸਾਧ ਸੰਗਤ ਜੀ, ਉਹ ਵੀ ਸਿੱਖ ਸਾਡੇ ਵਰਗੇ ਹੱਡ ਚੰਮ ਮਾਸ ਦੇ ਸਨ, ਬਿਲਕੁਲ ਐਵੇਂ ਜੇ, ਪਰ ਸਤਿਗੁਰੂ ਜੀ ਨੇ ਕੀ ਕਿਰਪਾ ਕੀਤੀ, ਉਹਨਾਂ ਨੂੰ ਅੰਦਰੋਂ ਦਲੇਰ ਬਣਾ ਛੱਡਿਆ ਸੀ, ਮੌਤ ਨਹੀਂ ਸੀ ਉਹਨਾਂ ਨੂੰ ਵਿਖਦੀ। ਉਹਨਾਂ ਲੋਕਾਂ ਨੇ ਪਹਿਲਾਂ ਮਰਨਾ ਸਿੱਖਿਆ ਸੀ, ਜਿਉਣਾ ਆਪੇ ਆ ਗਿਆ ਸੀ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੂਕਾ, ਤਉ ਆਓ ਹਮਾਰੇ ਪਾਸ, ਸਤਿਗੁਰੂ ਕਹਿੰਦੇ ਤਾਂ ਹੀ ਮੇਰੇ ਕੋਲ ਜੇ ਤੈਨੂੰ ਮਰਨ ਦੀ ਜਾਚ ਆ ਜਾਵੇ। ਜਿਉਣਾ ਅਸਲ ਵਿੱਚ ਉਹੀ ਹੈ ਜਿਹੜਾ ਆਪਣੇ ਧਰਮ ਵਾਸਤੇ, ਆਪਣੇ ਗੁਰੂ ਦੇ ਉਪਦੇਸ਼ ਤੇ ਚੱਲ ਕੇ ਜਿਉਣਾ। ਜਦੋਂ ਇਹ ਹਾਲਤ ਬਣੀ ਭਾਈ ਮਤੀ ਦਾਸ ਜੀ ਦੇ, ਜਦੋਂ ਇੱਥੇ ਆਰਾ ਧਰਿਆ ਗਿਆ ਤੇ ਫਿਰ ਸਾਧ ਸੰਗਤ ਜੀ, ਸਾਹਮਣੇ ਸਤਿਗੁਰੂ ਵਿਖਦਾ ਪਿਆ, ਉਹਨੂੰ ਕੋਈ ਸੋਝੀ ਨਹੀਂ, ਫਿਰ ਗੁਰਬਾਣੀ ਪੜ੍ਹੀ ਜਾਂਦੇ ਨੇ ਔਰ ਸਤਿਗੁਰੂ ਜੀ ਵੱਲ ਵੇਖੀ ਜਾਂਦੇ ਨੇ ਤੇ ਸਾਹਿਬ ਗੁਰਬਾਣੀ ਚ ਕਹਿੰਦੇ ਨੇ ਨਾ, ਤੂੰ ਚੌ ਸੱਜਣ ਮੈਡਿਆ ਡੇਈ ਸਿਸ ਉਤਾਰ, ਸਤਿਗੁਰੂ ਕਿਤੇ ਇੱਕ ਵਾਰ ਕਹਿ ਦੇਵੇ ਨਾ ਤੇ ਆਪਣਾ ਸੀਸ ਵੀ ਲਾਹ ਕੇ ਤੈਨੂੰ ਦੇ ਦੇਵਾਂ, ਇਹ ਕੋਈ ਪਰਾਇਆ ਥੋੜਾ ਤੇਰਾ ਹੀ ਹੈ, ਤੇ ਆਓ ਪੜ੍ਹ ਲਈਏ। ਉਤਾਰ ਕਿ ਸਤਿਗੁਰੂ ਤੇਰਾ ਸਿਰਫ ਇੱਕ ਇਸ਼ਾਰਾ ਹੋਵੇ ਤੇ ਸੀਸ ਵੀ ਧੜੋਂ ਉਤਰ ਸਕਦਾ। ਜਦੋਂ ਗੁਰੂ ਸਵਾਰਿਓ ਅਜਿਹੀ ਕਿਰਪਾ ਹੋਵੇ, ਜਦੋਂ ਗੁਰੂ ਦੇ ਹੁਕਮ ਦੇ ਉੱਤੇ ਸਿੱਖ ਮਰ ਮਿਟਣ ਨੂੰ ਤਿਆਰ ਹੋ ਜਾਵੇ ਤੇ ਇਸ ਤੋਂ ਪਰੇ ਹੋਰ ਹੋ ਕੀ ਸਕਦਾ। ਗੋਰਾ ਅੰਗਰੇਜ਼ ਐਵੇਂ ਨਹੀਂ ਸੀ ਕੰਬਦਾ, ਉਹ ਕਹਿੰਦਾ ਸਿਰਫ ਇਹਦੇ ਇੱਕ ਹੁਕਮ ਦੇ ਵਾਸਤੇ, ਇਹਦਾ ਇੱਕ ਹੁਕਮ ਹੁੰਦਾ, ਮਰ ਮਿਟਣ ਨੂੰ ਤਿਆਰ ਹੋ ਜਾਂਦੇ ਨੇ, ਖਰੇ ਦਿੰਦਾ ਕੀ ਇਹਨਾਂ ਨੂੰ। ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਹੀ ਸਿੱਖਾਂ ਨੂੰ ਸਰੂਲ ਚੜ ਜਾਂਦਾ ਸੀ। ਸਤਿਗੁਰੂ ਜੀ ਦਾ ਬਚਨ ਇੱਕ ਇਸ਼ਾਰਾ ਹੀ ਕਿਤੇ ਹੋ ਜਾਵੇ ਤੇ ਸਿੱਖ ਜਿਹੜਾ ਮਰ ਮਿਟਣ ਨੂੰ ਤਿਆਰ ਹੋ ਜਾਂਦਾ ਸੀ। ਭਾਈ ਮਤੀ ਦਾਸ ਜੀ ਨੂੰ ਜਦੋਂ ਆਰਾ ਚੱਲਿਆ ਉੱਥੇ ਸ਼ਹੀਦ ਕਰ ਦਿੱਤਾ ਗਿਆ। ਹੁਣ ਜਿਹੜੇ ਦੂਸਰੇ ਸਿੱਖ ਸੀ ਉਹਨਾਂ ਦੇ ਦਿਲ ਵਿੱਚ ਥੋੜਾ ਖੌਫ ਆਇਆ, ਥੋੜੇ ਘਬਰਾਏ, ਉਹ ਸਤਿਗੁਰੂ ਜੀ ਨੂੰ ਅਰਜ਼ ਕਰਨ ਲੱਗੇ, ਸੱਚੇ ਪਾਤਸ਼ਾਹ ਇਹ ਤੇ ਕਹਿਰ ਢਾਉਣ ਦੇ ਉੱਤੇ ਆ ਗਿਆ, ਹੁਣ ਇਹ ਜਿਉਂਦੇ ਨਹੀਂ ਸਾਨੂੰ ਛੱਡੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਜੇ ਜਾਣਾ ਚਾਹੁੰਦੇ ਹੋ ਤੇ ਚਲੇ ਜਾਓ। ਉਹ ਸਿੱਖ, ਤਿੰਨ ਸਿੱਖ ਸੀ, ਕਹਿਣ ਲੱਗੇ ਕਿ ਸਤਿਗੁਰੂ ਬੜੇ ਸੌਖਿਆਂ ਕਹਿਤੇ ਚਲੇ ਜਾਓ, ਇਹ ਵੇਖੋ ਆਸੇ ਪਾਸੇ ਪਹਿਰਾ ਕਿੰਨਾ, ਹਰ ਪਾਸੇ ਉਹਨਾਂ ਨੇ ਬੜੀ ਕੜਾਈ ਰੱਖੀ ਕਿਵੇਂ ਜਾਈਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਰਾਤ ਦਾ ਸਮਾਂ ਆਏਗਾ ਇਹ ਸੰਗਲ ਵੀ ਆਪੇ ਖੁੱਲ ਜਾਣਗੇ, ਚਲੇ ਜਾਇਓ, ਕੋਈ ਨਹੀਂ ਤੁਹਾਨੂੰ ਵੇਖ ਸਕੇਗਾ, ਇਹ ਉਹਦੀ ਰਜਾ ਹੈ, ਉਹਦੀ ਬਖਸ਼ਿਸ਼ ਹੈ। ਉਹਦੀ ਕਿਰਪਾ ਹੈ। ਜਦੋਂ ਬਖਸ਼ਿਸ਼ ਕਿਰਪਾ ਹੋ ਜਾਏ ਤੇ ਫਿਰ ਸਾਧ ਸੰਗਤ ਜੀ ਕੋਈ ਨਹੀਂ ਵੇਖ ਸਕਦਾ, ਜੋ ਚਾਹੇ ਗੁਰੂ ਕਰ ਲਵੇ। ਜਦੋਂ ਰਾਤ ਦਾ ਸਮਾਂ ਹੋਇਆ ਤੇ ਉਹ ਤਿੰਨੇ ਸਿੱਖ ਸੀ ਜਿਹੜੇ, ਉਹਦੇ ਹੱਥਾਂ ਪੈਰਾਂ ਚੋਂ ਬੇੜੀਆਂ ਆਪੇ ਖੁੱਲੀਆਂ, ਜਿਹੜੇ ਜੇਲ੍ਹ ਦੇ ਦਰਵਾਜ਼ੇ ਸੀ ਉਹ ਵੀ ਆਪੇ ਖੁੱਲ ਗਏ, ਜਿਹੜੇ ਸਿਪਾਹੀ ਸੀ ਉਹ ਖੜੇ ਨੇ, ਪਰ ਅਜਿਹੀ ਮਾਇਆ ਵਰਤਾਈ ਸਤਿਗੁਰੂ ਨੇ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਕੌਣ ਆ ਰਿਹਾ ਕੌਣ ਜਾ ਰਿਹਾ। ਉਹ ਤਿੰਨੇ ਸਿੱਖ ਉੱਥੋਂ ਨਿਕਲੇ, ਜਦੋਂ ਤੁਰਨ ਲੱਗੇ ਤੇ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਵਾਜ਼ ਮਾਰ ਕੇ ਕਿਹਾ, ਗੱਲ ਸੁਣੋ, ਕਿਹਾ ਜਾ ਕੇ ਦਸ਼ਮੇਸ਼ ਨੂੰ ਗੋਬਿੰਦ ਨੂੰ ਇਹ ਸੁਨੇਹਾ ਦਿਓ, ਸਭ ਠੀਕ ਠਾਕ ਹੈ, ਇਹ ਜੋ ਕੁਝ ਹੋ ਰਿਹਾ ਉਹਦੀ ਰਜ਼ਾ ਵਿੱਚ ਹੋ ਰਿਹਾ। ਹੁਣ ਇਸ ਤਰ੍ਹਾਂ ਕਰ ਕਿ ਇਹ ਆਉਣ ਵਾਲਾ ਜਿਹੜਾ ਸਮਾਂ ਇਸ ਤਰ੍ਹਾਂ ਹੀ ਹੋਏਗਾ, ਇਹਦੀ ਜੜਾਂ ਮੈਂ ਪੁੱਟ ਕੇ ਹੀ ਸਾਹ ਲਵਾਂਗਾ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕੀਤੇ ਤੇ ਉਹ ਸਿੱਖ ਉੱਥੋਂ ਤੁਰ ਗਏ। ਜਦੋਂ ਸਤਿਗੁਰੂ ਜੀ ਨੂੰ ਜਾ ਕੇ, ਦਸਵੇਂ ਪਾਤਸ਼ਾਹ ਹਜੇ ਗੁਰਗੱਦੀ ਤੇ ਨਹੀਂ ਸੀ ਸੁਸ਼ੋਭਿਤ, ਉੱਥੇ ਜਾ ਕੇ ਜਦੋਂ ਸਾਰਿਆਂ ਨੂੰ ਮਿਲੇ, ਜਾ ਕੇ ਦੱਸਿਆ ਕਿ ਸਤਿਗੁਰੂ ਭਾਣਾ ਹੀ ਕੁਛ ਅਜਿਹਾ ਏ, ਉਹਨਾਂ ਨੇ ਸਾਰਾ ਜੋ ਇਹ ਕੌਤਕ ਹੈ ਆਪ ਹੀ ਰਚਿਆ ਹੋਇਆ। ਉੱਥੇ ਬੜਾ ਵਰਲਾਪ ਹੋਇਆ ਕਿ ਹਏ ਆਪ ਸਤਿਗੁਰੂ ਜੀ ਕਿਉਂ ਨਾ ਆ ਗਏ, ਜੇ ਉਹ ਜਾਣੀ ਜਾਣ ਨੇ ਸਭ ਕੁਛ ਕਰਨ ਹਾਰ ਨੇ ਤੇ ਇੱਥੇ ਆ ਜਾਂਦੇ, ਕੋਈ ਗੱਲ ਨਹੀਂ ਜੋ ਹੁੰਦਾ ਵੇਖੀ ਜਾਂਦੀ। ਤੇ ਸਤਿਗੁਰੂ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਇੱਕ ਸਿੱਖ ਨੂੰ ਫਿਰ ਵਾਪਸ ਭੇਜਿਆ ਕਿ ਜਾ ਕੇ ਤੂੰ ਉੱਥੋਂ ਦੀ ਖਬਰ ਲੈ ਕੇ ਆ ਕੇ ਹੋਰ ਕੀ ਹੋ ਰਿਹਾ ਕੀ ਹੋਏਗਾ ਅੱਗੇ। ਜਦੋਂ ਉਹ ਸਿੱਖ ਵਾਪਸ ਆਇਆ, ਉੱਥੋਂ ਤੁਰਿਆ ਆਉਂਦਾ, ਉਹਨੂੰ 5 ਦਿਨ ਲੱਗਦੇ ਨੇ ਵਾਪਸ ਆਉਂਦੇ ਨੂੰ। ਇੱਧਰ ਸਤਿਗੁਰੂ ਜੀ ਜਦੋਂ ਅਗਲਾ ਦਿਨ ਚੜਿਆ, ਆ ਕੇ ਮੌਲਵੀ ਨੇ ਫਿਰ ਪੁੱਛਿਆ ਕਿ ਤੇਰੇ ਨਾਲ ਵਾਲੇ 3 ਸਾਥੀ ਕਿੱਧਰ ਗਏ। ਉੱਥੇ ਇਹ ਰੌਲਾ ਪੈ ਗਿਆ ਕਿ ਇਹ ਜਿਹੜੇ ਸਿਪਾਹੀ ਨੇ, ਇਹਨਾਂ ਨੇ ਇਹਨਾਂ ਕੋਲੋਂ ਪੈਸੇ ਲੈ ਲਏ ਨੇ, ਕੁਛ ਨਾ ਕੁਛ ਤੇ ਐਸਾ ਦਿੱਤਾ ਕਿ ਕਦੀ ਇਹਨਾਂ ਦਾ ਗੁਰੂ ਬਾਹਰ ਤੁਰਿਆ ਫਿਰਦਾ ਤੇ ਅੱਜ ਸਿੱਖ ਇੱਥੋਂ ਚਲੇ ਗਏ ਨੇ। ਉਹਨਾਂ ਨੇ ਸਤਿਗੁਰੂ ਜੀ ਨੂੰ ਪੁੱਛਿਆ ਤੁਹਾਡੇ ਸਾਥੀ ਕਿੱਥੇ ਨੇ। ਸਤਿਗੁਰੂ ਕਹਿਣ ਲੱਗੇ ਜੋ ਪਰਮੇਸ਼ਰ ਦੀ ਰਜ਼ਾ, ਬਸ ਉਹੀ ਹੋਇਆ, ਬਸ ਇੰਨੀ ਕੀ ਗੱਲ ਕੀਤੀ। ਉਹਨਾਂ ਲੋਕਾਂ ਨੇ ਵੇਖਿਆ ਕਿ ਹੁਣ ਨਹੀਂ ਬਣ ਆਉਣੀ, ਹੁਣ ਤੇ ਇਹ ਹੱਦਾਂ ਹੀ ਪਾਰ ਹੋ ਰਹੀਆਂ। ਫਿਰ ਸਾਧ ਸੰਗਤ ਜੀ ਉਹ ਸਤਿਗੁਰੂ ਨੂੰ, ਗਰੀਬ ਨਵਾਜ ਪਾਤਸ਼ਾਹ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਫਿਰ ਪਾਇਆ ਗਿਆ ਕਿ ਚੱਲ ਇਹਦੇ ਵਿੱਚ ਤੂੰ ਵਧੀਆ ਰਹੇਗਾ, ਇੱਥੇ ਤੇ ਤੇਰਾ ਪਤਾ ਨਹੀਂ ਕਿਤੇ ਚਲਾ ਨਾ ਜਾਵੇਂ ਤੇ ਬਾਦਸ਼ਾਹ ਸਾਨੂੰ ਗੁੱਸੇ ਹੋਏਗਾ, ਸਾਨੂੰ ਜਲਾਦਾਂ ਕੋਲੋਂ ਮਰਵਾਵੇਗਾ। ਸਤਿਗੁਰੂ ਜੀ ਨੂੰ ਜਦੋਂ ਲੋਹੇ ਦੇ ਪਿੰਜਰੇ ਵਿੱਚ ਪਾਇਆ ਗਿਆ ਤੇ ਸਾਧ ਸੰਗਤ ਜੀ, ਫਿਰ ਨਾਲ ਵਾਲਾ ਜਿਹੜੇ ਸਿੱਖ ਨੇ ਉਹ ਵੇਖ ਕੇ ਰੋਂਦੇ ਨੇ, ਕੁਰਲਾਉਂਦੇ ਨੇ, ਉਹ ਕਿਤੇ ਤੂੰ ਵਧੀਆ ਵਧੀਆ ਸੇਜਾਂ ਤੇ ਬਹਿਣ ਵਾਲਾ, ਕਿਤੇ ਸਾਰੀ ਸਾਧ ਸੰਗਤ, ਕਿਤੇ ਖਲਕਤ ਤੇਰੇ ਅੱਗੇ ਝੁਕਦੀ ਸੀ, ਨਿਉਂਦੀ ਸੀ, ਅੱਜ ਸਤਿਗੁਰਾ ਤੇਰੀ ਰਜ਼ਾ ਨਾਲ ਕਿਹੜੇ ਦਿਨ ਵੇਖਣੇ ਨਸੀਬ ਹੋ ਰਹੇ ਨੇ। ਸਮਾਂ ਐਸਾ ਬਣਦਾ ਕਿ ਸਤਿਗੁਰੂ ਜਿਹੜਾ ਖੋਰੇ ਕੀ ਦਾ ਕੀ ਬਣਾ ਦੇਵੇ, ਨਹੀਂ ਤੇ ਕੌਣ ਹੈ ਉਹ ਗੁਰੂ ਨੂੰ, ਮੌਕੇ ਦੇ ਮਾਲਕ ਨੂੰ, ਸਤਿਗੁਰੂ ਨੂੰ ਫੜ ਕੇ ਲਿਜਾਣ ਵਾਲਾ, ਕੈਦ ਕਰਨ ਵਾਲਾ, ਸ਼ਹੀਦ ਕਰਨ ਵਾਲਾ। ਸਭ ਇਹਦੀ ਆਪਣੀ ਬਣਾਈ ਹੋਈ ਰਜ਼ਾ ਹੁੰਦੀ ਹੈ। ਉਸ ਵਕਤ ਜਦੋਂ ਰਾਤ ਦਾ ਸਮਾਂ ਹੋਇਆ, ਸਤਿਗੁਰੂ ਜੀ ਨੇ ਇੱਕ ਕੌਤਕ ਵਰਤਾਇਆ, ਕਵੀ ਸੰਤੋਖ ਸਿੰਘ ਜੀ ਦੇ ਲਿਖਣ ਮੁਤਾਬਕ ਸੂਰਜ ਪ੍ਰਕਾਸ਼ ਚ ਜਿਵੇਂ ਉਹ ਦੱਸਦੇ ਨੇ ਕਿ ਰਾਤ ਦੇ ਆਉਂਦੇ ਨੇ, ਹੌਲੀ ਬੋਲੋ ਕਿਤੇ ਬਾਦਸ਼ਾਹ ਨੂੰ ਨਾ ਪਤਾ ਲੱਗ ਜਾਏ, ਜੇ ਉਹਦੇ ਤੱਕ ਖਬਰ ਪਹੁੰਚ ਗਈ ਫਿਰ ਸਾਡੀ ਖੈਰ ਨਹੀਂ। ਉਹ ਤੇ ਅੱਗੇ ਹੀ ਕਹਿੰਦਾ ਹੈ ਕਿ ਅਸੀਂ ਸਾਰੇ ਇਹਦੇ ਨਾਲ ਮਿਲੇ ਹਾਂ, ਅਸੀਂ ਇਹਦੇ ਕੋਲੋਂ ਕੁਛ ਲਿਆ ਏ। ਕੋਈ ਵਾਹ ਨਾ ਚੱਲੀ, ਕੋਈ ਛੱਤ ਤੇ ਵੇਖਦਾ, ਕੋਈ ਬਾਹਰ ਕਿਲੇ ਦੇ ਵੇਖਦਾ, ਕਮਰਿਆਂ ਵਿੱਚ ਵੇਖਦਾ, ਕਿਸੇ ਪਾਸੇ ਸਤਿਗੁਰੂ ਜੀ ਦਾ ਕੋਈ ਪਤਾ ਨਹੀਂ ਲੱਗਦਾ ਕਿ ਸਤਿਗੁਰੂ ਜੀ ਕਿੱਥੇ ਤੁਰ ਗਏ ਨੇ। ਸਿੱਖ ਜਿਹੜੇ ਕੋਲ ਸਿੱਖ ਸੀ ਉਹਨਾਂ ਨੂੰ ਪੁੱਛਿਆ ਗਿਆ, ਹਾਂ ਭਾਈ ਦੱਸ ਉਹ ਤੇਰਾ ਗੁਰੂ ਕਿੱਥੇ ਹੈ, ਤੈਨੂੰ ਜ਼ਰੂਰ ਪਤਾ ਹੋਏਗਾ। ਉਹ ਕਹਿਣ ਲੱਗਾ, ਮੈਨੂੰ ਤੇ ਤੁਸੀਂ ਨੇੜੇ ਵੀ ਨਹੀਂ ਜਾਣ ਦਿੰਦੇ ਮੇਰੇ ਸਤਿਗੁਰੂ ਦੇ, ਮੈਨੂੰ ਕੀ ਪਤਾ ਸਤਿਗੁਰੂ ਕਿੱਥੇ ਨੇ। ਕਹਿਣ ਲੱਗੇ, ਗੱਲ ਤਾਂ ਠੀਕ ਹੈ ਇਹਦੀ ਵੀ। ਔਰ ਉਸ ਵਕਤ ਨਿਰਾ ਸਤਿਗੁਰੂ ਅੱਗੇ ਉਹਦੇ ਸਿੱਖ ਨਹੀਂ ਚੁੱਕਦੇ। ਸਾਧ ਸੰਗਤ ਜੀ, ਇਹ ਇੱਕ ਅਜਿਹੀ ਤਾਕਤ ਹੈ ਕਿ ਇਹਦੇ ਅੱਗੇ ਸਾਰਿਆਂ ਨੂੰ ਨਿਉਣਾ ਹੀ ਪੈਂਦਾ, ਝੁਕਣਾ ਹੀ ਪੈਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸਭਨੀ ਛਾਲਾ ਮਾਰੀਆ ਕਰਤਾ ਕਰੇ ਸੋ ਹੋਏ, ਕਿ ਸਾਰੇ ਆਸੇ ਪਾਸੇ ਦੇ ਟੱਪ ਟੱਪ ਕੇ ਮਰ ਜਾਣ, ਜੋ ਮਰਜ਼ੀ ਕਰ ਲੈਣ, ਪਰ ਜੋ ਸਤਿਗੁਰੂ ਕਰਦਾ ਹੁੰਦਾ ਉਹੀ ਕੁਝ ਹੈ। ਜਿੰਨਾ ਮਰਜ਼ੀ ਜੋ ਮਰਜ਼ੀ ਕਰੀ ਜਾਈਏ, ਜਿੱਥੇ ਮਰਜ਼ੀ ਤੁਰੇ ਫਿਰੀਏ, ਪਰ ਜੋ ਮਾਲਕ ਨੂੰ ਮਨਜ਼ੂਰ ਹੈ, ਸਤਿਗੁਰੂ ਨੂੰ ਹੋਣਾ ਉਹੀ ਕੁਛ ਹੈ। ਜੇ ਕਿਸੇ ਦੇ ਕੀਤਿਆਂ ਕੁਛ ਹੋਵੇ ਤੇ ਫਿਰ ਗੱਲ ਨਹੀਂ ਬਣਦੀ। ਕਹਿੰਦੇ ਨੇ ਕਰ ਹੈ ਰਾਮ ਹੋਏ ਹੈ ਸੋਏ, ਜੋ ਕੁਝ ਸਤਿਗੁਰੂ ਨੇ ਕਰਨਾ ਉਹੀ ਕੁਛ ਹੋਣਾ ਹੁੰਦਾ। ਬੜਾ ਕੁਛ ਜਦੋਂ ਹੋ ਰਿਹਾ ਸੀ, ਫਿਰ ਉੱਥੇ ਜਿਹੜੇ ਜਮਾਦਾਰ ਸੀ, ਉੱਥੋਂ ਨੌਕਰ ਸੀ, ਉਹ ਸਾਰਿਆਂ ਨੇ ਕਿਹਾ ਇਹ ਗੱਲ ਤੇ ਮੰਨਣੀ ਪਏਗੀ ਕਿ ਜਿੰਨੀ ਵਾਰ ਵੀ ਜੇਲ੍ਹ ਵਿੱਚੋਂ ਗਏ ਨੇ ਵਾਪਸ ਜ਼ਰੂਰ ਆ ਜਾਂਦੇ ਨੇ, ਇਹ ਸਾਡੇ ਰੱਖਣ ਵਾਲੇ ਨਹੀਂ, ਇਹ ਆਪਣੀ ਰਜਾ ਨਾਲ ਇੱਥੇ ਆਏ ਨੇ। ਉਹਨਾਂ ਨੇ ਫਿਰ ਕਵੀ ਜੀ ਦੇ ਅਨੁਸਾਰ ਕਿ ਉਹਨਾਂ ਲੋਕਾਂ ਨੇ ਫਿਰ ਅਰਦਾਸ ਕੀਤੀ ਕਿ ਕਿਰਪਾ ਕਰੋ ਹੇ ਅਕਾਲ ਪੁਰਖ, ਤੂੰ ਖੁਦਾ ਹੈ, ਤੂੰ ਪਰਮੇਸ਼ਵਰ ਹੈ, ਕਿਰਪਾ ਕਰ, ਸਾਡੀ ਰੋਜੀ ਜਿਹੜੀ ਉਹ ਮਾਰੀ ਜਾਏਗੀ, ਔਰ ਜਿਹੜਾ ਬਾਦਸ਼ਾਹ ਹੈ ਸਾਨੂੰ ਵੀ ਮਾਰ ਦੇਗਾ, ਨਾਸ ਕਰ ਦੇਗਾ, ਸਾਡੇ ਪਰਿਵਾਰ ਰੁਲ ਜਾਣਗੇ, ਕਿਰਪਾ ਕਰੋ ਸਾਡੇ ਤੇ ਕਿਰਪਾ ਕਰੋ, ਰਹਿਮਤ ਕਰੋ। ਸਾਧ ਸੰਗਤ ਜੀ, ਜੋ ਸਤਿਗੁਰੂ ਹੈ ਅਕਾਲ ਪੁਰਖ, ਉਹਦੇ ਤੇ ਰੋਮ ਰੋਮ ਦੇ ਵਿੱਚ ਭਲਿਆਈ ਹੀ ਭਲਿਆਈ ਹੈ, ਹਰ ਕਿਸੇ ਦਾ ਭਲਾ ਹੀ ਕਰਨਾ ਹੈ, ਉੱਥੇ ਬੁਰਾ ਕਰਨ ਵਾਲੀ ਤੇ ਗੱਲ ਹੀ ਕੋਈ ਨਹੀਂ। ਸਿੱਖ ਜਿਹੜਾ ਏ ਸਤਿਗੁਰੂ ਜੀ ਦੇ ਨਾਲ ਕਈ ਤਰ੍ਹਾਂ ਦੇ ਦਾਅਵੇ ਬੰਨਦਾ। ਮੈਂ ਪਹਿਲਾਂ ਅਰਜ ਕਰਕੇ ਆ ਚੁੱਕਿਆ ਕਿ ਥੋੜੀ ਜੀ ਗੱਲ ਹੁੰਦੀ ਮਿੰਟ ਦੇ ਵਿੱਚ ਪਾਸਾ ਬਦਲ ਲਈਦਾ ਕਿ ਇਹਦੇ ਕੋਲੋਂ ਕੀ ਲੈਣਾ, ਬਸ ਇੱਥੇ ਤੇ ਖਤਮ ਹੀ ਹੈ ਕੰਮ, ਇੱਥੋਂ ਲੈਣਾ ਕੀ ਹੈ, ਦਿੰਦਾ ਕੀ ਪਿਆ ਸਾਨੂੰ, ਉਧਰੋਂ ਗੱਡੀਆਂ ਮਿਲਦੀਆਂ ਜਾਂ ਸਾਨੂੰ ਪੈਸੇ ਮਿਲਦੇ ਨੇ, ਮਾਫ ਕਰਨਾ, ਭਾ ਦੋਏ ਪਰਮ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਲੱਖ ਸੀ ਗਾਰ ਬਣਾਇਆ ਕਾਲਜ ਨਾਹੀ ਕੇਤ। ਸਤਿਗੁਰੂ ਕਹਿੰਦੇ ਨੇ ਕੋਈ ਕਿਸੇ ਕੰਮ ਦੀ ਚੀਜ਼ ਨਹੀਂ। ਜੇ ਇਸਤਰੀ ਜਿਹੜੀ ਹੈ ਨਾ ਬੜਾ ਹਾਰ ਸ਼ਿੰਗਾਰ ਕੀਤਾ ਹੋਵੇ ਤੇ ਪਤੀ ਵੱਲ ਨੀ ਵੇਖੇ ਦੂਜੇ ਵੱਲ ਤੇ ਉਹਨੂੰ ਦੁਹਾਗਣੀ ਕਿਹਾ ਜਾਂਦਾ, ਉਹ ਸੁਹਾਗਣੀ ਨਹੀਂ ਹੋ ਸਕਦੀ। ਜੇ ਸਿੱਖ ਵੀ ਪੈਸੇ ਪਿੱਛੇ ਆਪਣਾ ਦੀਨ ਮਾਨ ਵੇਚ ਕੇ ਤੇ ਉਹਦੇ ਜਾ ਕੇ ਦੂਸਰੇ ਦੇ ਦਲ ਦੇ ਉੱਤੇ ਖਲੋ ਕੇ ਗਾਉਂਦਾ ਫਿਰੇ ਵਜਾਉਂਦਾ ਫਿਰੇ, ਉਹਦੇ ਦਲ ਤੇ ਜਾ ਕੇ ਨਾਰੇ ਲਾਉਂਦਾ ਫਿਰੇ, ਉਹਦੇ ਕਹੇ ਦੇ ਉੱਤੇ ਜਿਵੇਂ ਕਹੇ ਤੁਰਿਆ ਫਿਰੇ, ਤੇ ਫਿਰ ਉਹ ਸਿੱਖ ਨਾ ਹੋਇਆ, ਰਾਹ ਭਟਕ ਗਿਆ। ਗੁਰੂ ਸਵਾਰਿਓ, ਜਦੋਂ ਗੁਰੂ ਨਾਨਕ ਨੇ ਕਿਹਾ ਨਾ ਬੱਚਿਆ ਜਿੱਤਿਆ ਸਾਰੇ ਭੁੱਲ ਜਾਣਗੇ, ਉਹਨੇ ਕਿਹਾ ਸਤਿਗੁਰੂ ਮੈਂ ਵੀ ਭੁੱਲ ਜਾਂਗਾ, ਕਿਹਾ ਹਾਂ ਬੱਚੇ ਜਿੱਤਿਆ ਤੂੰ ਵੀ ਭੁੱਲ ਜਾਏਗਾ, ਸਮਾਂ ਆਏਗਾ, ਇਸ ਤੋਂ ਵੱਡਾ ਹੋਰ ਸਮਾਂ ਕਿਹੜਾ ਹੋਣਾ। ਸਵਾਰਿਓ, ਜਿਹੜੇ ਇਹਦੇ ਚਲਨਾਂ ਨਾਲ ਲੱਗੇ ਆ, ਇਹਦੀ ਵਡਿਆਈ ਹੈ, ਇਹਦੀ ਖਾਸੀਅਤ, ਇਹਦੀ ਬਖਸ਼ਿਸ਼ ਹੈ ਜਿਹੜਾ ਇਹਨੇ ਬਚਾਇਆ, ਨਹੀਂ ਤੇ ਮਾਫ ਕਰਨਾ ਖੋਰੇ ਅਸੀਂ ਵੀ ਲਾਈਨ ਵਿੱਚ ਲੱਗੇ ਹੁੰਦੇ। ਬਖਸ਼ਿਸ਼ ਕੀਤੀ ਸਤਿਗੁਰੂ ਨੇ, ਬੜੀ ਰਹਿਮਤ ਕੀਤੀ ਹੈ, ਇਹ ਜੋ ਚਾਹੇ ਸੋ ਕਰ ਸਕਦਾ। ਪਰ ਸਿੱਖ ਜਿਹੜਾ ਇਹ ਭਰਮਣ ਵਾਲਾ, ਭਰਮ ਜਾਂਦਾ, ਇਹਦੇ ਮਨ ਵਿੱਚ ਆ ਜਾਂਦੀ ਗੱਲ। ਮੈਂ ਅਰਜ ਕਰਦਾ ਪਿਆ ਸੀ ਕਿ ਸਤਿਗੁਰੂ ਦੇ ਰੋਮ ਰੋਮ ਦੇ ਵਿੱਚ ਭਲਾਈ ਹੀ ਭਲਾਈ ਹੈ, ਉਹਦੇ ਸਾਹਮਣੇ ਕੋਈ ਨਹੀਂ ਕਿ ਮਿੱਤਰ ਹੈ, ਕੋਈ ਸ਼ਤਰੂ ਹੈ, ਕੋਈ ਦੁਸ਼ਮਣ ਹੈ, ਉਹ ਸਭ ਕੁਝ ਇੱਕ ਹੈ। ਔਰ ਫਿਰ ਕਬੀਰ ਜੀ ਦੀ ਇੱਕ ਗੱਲ ਲੈ ਕੇ ਆਪਾਂ ਚੱਲਦੇ ਹਾਂ। ਕਬੀਰ ਜੀ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕੋ ਜੇ ਆਪਣੇ ਆਪ ਨੂੰ ਦਾਅਵੇ ਬੰਨੇ ਮੈਂ ਸਿੱਖ ਹਾਂ, ਮੈਂ ਨਾਮ ਧਾਰੀਆ ਆ, ਉਹ ਮੈਂ ਕੂਕਾ ਆ, ਤੇ ਫਿਰ ਉਵੇਂ ਜਾ ਬਣ ਜਾ ਜਿਵੇਂ ਜਾ ਤੇਰਾ ਗੁਰੂ ਹੈ, ਜਿਵੇਂ ਜਾ ਉਹ ਆਪ ਹੈ, ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਉਹ ਇਹਦੇ ਵੱਲ ਵੇਖ ਤੇ ਸਹੀ, ਕੋਈ ਆਵੇ ਤਸੀ ਇਹਦੇ ਸ਼ਰਨ, ਇਹ ਉਸ ਵਕਤ ਆਪਣੇ ਕੰਠ ਆਪਣੀ ਗਲ ਨਾਲ ਲਾ ਲੈਂਦਾ, ਸਾਰਾ ਕੁਛ ਭੁਲਾ ਦਿੰਦਾ। ਹੁਣ ਰੋਲਾ ਇਹ ਹੈ ਕਿ ਆਉਣ ਦੀ ਜਾਚ ਨਹੀਂ, ਦੂਰੋਂ ਖਲੋ ਕੇ ਕਈ ਵੀ ਜਾਣਾ, ਮੈਂ ਸਿੱਖ ਹਾਂ, ਮੈਂ ਫਲਾਣਾ, ਮੈਂ ਟਮਕਾਣਾ, ਤੇ ਫਿਰ ਆਪਣੇ ਆਪ ਦੇ ਦਾਅਵੇ ਵੀ ਬੰਨਣੇ, ਫਿਰ ਆਇਆ ਤੇ ਨਾ ਕੋਈ। ਜਿਹੜਾ ਗੁਰੂ ਦੇ ਸ਼ਰਨ ਵਿੱਚ ਆ ਜਾਵੇ, ਸਿੱਖ ਬਣ ਕੇ ਆ ਜਾਵੇ, ਕਿਉਂਕਿ ਗੁਰੂ ਇੱਕ ਹੁੰਦਾ, ਗੁਰੂ ਦੋ ਨਹੀਂ ਹੁੰਦੇ। ਜੇ ਕੋਈ ਸਿੱਖ ਬਣ ਕੇ ਗੁਰੂ ਦੇ ਚਰਨਾਂ ਵਿੱਚ ਆਵੇ, ਤੇ ਸਾਧ ਸੰਗਤ ਜੀ, ਜੇ ਤੇ ਨਾਨਕ ਹੈ, ਜੇ ਪੂਰਾ ਗੋਬਿੰਦ ਹੈ, ਜੇ ਇਹੀ ਤੇਗ ਬਹਾਦਰ ਹੈ, ਇਹੀ ਸਭ ਕੁਛ ਹੈ, ਤੇ ਸਤਿਗੁਰੂ ਦੇ ਸਿੰਘ ਫਿਰ ਬਖਸ਼ ਵੀ ਲੈਂਦੇ ਨੇ। ਗੁਰਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ, ਇਹ ਸਦਾ ਹੀ ਭਲਾ ਕਰਦਾ ਹੋਇਆ। ਸਤਿਗੁਰੂ ਪਾਤਸ਼ਾਹ ਜਦੋਂ ਕਿਰਪਾ ਬਖਸ਼ਿਸ਼ ਕੀਤੀ, ਉਹਨਾਂ ਨੇ ਅਰਦਾਸ ਕੀਤੀ, ਤੇ ਸਤਿਗੁਰੂ ਜੀ ਫਿਰ ਆ ਕੇ, ਜਦੋਂ ਸਵੇਰ ਦਾ ਸਮਾਂ ਹੋਇਆ, ਪ੍ਰਭਾਤ ਵੇਲਾ ਹੋਇਆ, ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਜੇਲ੍ਹ ਦੇ ਉਹ ਪਿੰਜਰੇ ਵਿੱਚ ਬੈਠੇ ਹੋਏ। ਜਿਹੜਾ ਜਮਾਦਾਰ ਸੀ ਮਸਤ ਹੋ ਗਿਆ, ਉਹਨੂੰ ਸੋਝ ਹੀ ਨਾ ਰਹੀ, ਦਰਸ਼ਨ ਦੇਖਤ ਹੀ ਸੁੱਧ ਕਿ ਨਾ ਸੁੱਧ ਰਹੀ, ਬੁੱਧ ਕਿ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ ਭਾਈ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਦਰਸ਼ਨ ਤੇ ਇਹਨੂੰ ਕਹਿੰਦੇ ਨੇ ਗੁਰੂ ਦਾ, ਕਿ ਵੇਖਦੇ ਸਾਰ ਫਿਰ ਸੋਝ ਹੀ ਨਾ ਰਵੇ, ਦੁਨੀਆ ਕਮਲਾ ਕਹੀ ਜਾਵੇ, ਸ਼ੁਦਾਈ ਕਹੀ ਜਾਵੇ, ਉੱਥੇ ਫਿਰ ਦੂਜਾ ਵਿਖਦਾ ਹੀ ਨਹੀਂ, ਸਾਹਮਣੇ ਸਤਿਗੁਰੂ ਵਿਖੇ, ਉੱਥੇ ਫਰਕ ਨਹੀਂ ਰਹਿ ਜਾਂਦਾ। ਜਮਾਦਾਰ ਕਹਿਣ ਲੱਗਾ ਉਹ ਤੂੰ ਆਪ ਨਿਰੰਕਾਰ ਹੈ, ਤੂੰ ਖੁਦਾ ਹੈ, ਤੂੰ ਰਹੀਮ ਹੈ, ਤੂੰ ਕਰਤਾ ਹੈ, ਸਭ ਕੁਝ ਹੈ, ਕਿਰਪਾ ਕਰ, ਮੈਨੂੰ ਪਤਾ ਸਭ ਤੇਰਾ ਰਚਿਆ ਖੇਡ ਹੈ, ਉਹ ਛੱਡ ਇਹਨਾਂ ਨੂੰ ਸਾਰਿਆਂ ਨੂੰ, ਮੈਨੂੰ ਆਪਣਾ ਬਣਾ ਲੈ ਤੇ ਮੇਰਾ ਬਣ ਜਾ, ਚੱਲ ਇੱਥੋਂ ਚੱਲੀਏ, ਇਹ ਜਿੰਨੇ ਸਿਪਾਹੀ ਮੇਰੇ ਹੁਕਮ ਚ ਨੇ ਨਾਲ ਚੱਲਣਗੇ, ਕਿਰਪਾ ਕਰੋ ਇੱਥੋਂ ਚੱਲ, ਸਤਿਗੁਰੂ ਰਹਿਮ ਕਰ, ਬਖਸ਼ ਲੈ। ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਸਾਰੀ ਰਜ਼ਾ ਹੈ, ਇਹ ਕੁੱਤਕ ਐਵੇਂ ਵਰਤਣਾ। ਜਦੋਂ ਤੱਕ ਇਹਦੇ ਸਿਰ ਲੱਗ ਕੇ ਮੈਂ ਸ਼ਹੀਦ ਨਹੀਂ ਹੁੰਦਾ, ਆਪਣਾ ਸੀਸ ਨਹੀਂ ਦਿੰਦਾ, ਇਹਦਾ ਨਾਸ ਨਹੀਂ ਹੋਣਾ, ਇਹਦਾ ਰਾਜ ਨਹੀਂ ਮਿਟੇਗਾ। ਸਾਧ ਸੰਗਤ ਜੀ, ਉਹ ਸਤਿਗੁਰੂ ਆਪਣਾ ਸਾਰਾ ਕੁਛ ਵਾਰ ਦਿੱਤਾ, ਭਾਵੇਂ ਮੇਰਾ ਵਿਸ਼ਾ ਨਹੀਂ ਪਰ ਮੈਂ ਅਰਜ ਕਰ ਲਵਾਂ, ਦਸਵੇਂ ਪਿਤਾ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਭੇਜਿਆ ਜੰਗ ਦੇ ਮੈਦਾਨ ਵਿੱਚ, ਉਹ ਉਹਦਾ ਦਿਲ ਨਹੀਂ ਸੀ, ਉਹਦੇ ਵੀ ਬੱਚੇ ਸੀ। ਸਾਡੇ ਬੱਚੇ ਨੂੰ ਮਰਜੀ ਸੱਟ ਲੱਗੇ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ, ਉਹ ਸਤਿਗੁਰੂ ਨੇ ਸਾਡੇ ਵਾਸਤੇ ਸਭ ਕੁਛ ਦੇ ਦਿੱਤਾ। ਸੋ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜਦੋਂ ਕਿਰਪਾ ਬਖਸ਼ਿਸ਼ ਕਰਦੇ ਨੇ ਤੇ ਜਿਹੜਾ ਦਰੋਗਾ ਏ ਉਹਨੂੰ ਜਮਾਦਾਰ ਨੂੰ ਕਹਿੰਦੇ ਨੇ, ਇਸ ਤਰ੍ਹਾਂ ਕਰ ਜੇ ਤੂੰ ਹੁਣ ਕੁਛ ਕਰਨਾ ਚਾਹੁੰਦਾ, ਬਾਹਰ ਇੱਕ ਸਿੱਖ ਆਇਆ ਉਹਨੂੰ ਬੁਲਾ ਕੇ ਲਿਆ, ਉਹਨੂੰ ਮੈਂ ਮਿਲ ਲਵਾਂ। ਜਦੋਂ ਸਿੱਖ ਨੂੰ ਅੰਦਰ ਬੁਲਾਇਆ, ਉਹਨੇ ਆ ਕੇ ਸਾਰੀ ਵਾਰਤਾ ਦੱਸੀ ਕਿ ਸਭ ਉੱਥੇ ਤੁਹਾਡੀ ਕਿਰਪਾ ਹੀ ਏ, ਪਰ ਤੁਹਾਡੇ ਦਰਸ਼ਨਾਂ ਨੂੰ ਲੋਚਦੇ ਨੇ। ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਕਿਰਪਾ ਕਰਕੇ ਉੱਥੇ ਫਿਰ ਚਿੱਠੀ ਲਿਖੀ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀਨ, ਕਿ ਜਨਮ ਜਿਹੜਾ ਅਕਾਲ ਥਕੋ ਲਿਆ, ਨਾਮ ਨਹੀਂ ਜਪਿਆ ਇਨਸਾਨ ਨੇ, ਤੇ ਕਿਹਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਇਹ ਇਸ ਤਰ੍ਹਾਂ ਜਿਵੇਂ ਮੱਛੀ ਜਿਹੜੀ ਪਾਣੀ ਦੇ ਨਾਲ ਪਿਆਰ ਕਰਦੀ, ਉਹਦੇ ਤੋਂ ਥੋੜੀ ਜਿਹੀ ਦੂਰੀ ਦੇ ਨਾਲ ਤੜਫਦੀ ਹੈ, ਸਿੱਖ ਵੀ ਨਾਮ ਜਪੇ ਭਜਨ ਕਰੇ। ਸੋ ਅਗਾਂਹ ਚੱਲ ਕੇ ਹੋਰ ਔਰੰਗਜ਼ੇਬ ਦੀਆਂ ਕਰੜਾਈਆਂ ਉਹ ਸਾਰੇ ਤਸੀਹੇ, ਤੇ ਸਤਿਗੁਰੂ ਪਾਤਸ਼ਾਹ ਇੱਕ ਅਜਿਹਾ ਸਮਾਂ ਆਇਆ ਕਿ ਜਦੋਂ ਫਿਰ ਆਪਣਾ ਇਹ ਸੀਸ ਜਿਹੜਾ ਤਿਆਗਿਆ, ਰਜਾ ਵਿੱਚ ਕੁਛ ਅਜਿਹੀ ਰਜਾ ਵਰਤੀ ਕਿ ਜਦੋਂ ਜਲਾਦ ਜਿਹੜਾ ਸੀਸ ਨੂੰ ਕੱਟਣ ਲੱਗਾ ਤੇ ਇਤਿਹਾਸ ਜਿਵੇਂ ਦੱਸਦਾ ਹੈ ਕਿ ਇੱਕ ਕੱਚੀ ਤੰਦ ਨਾਲ ਲਪੇਟੀ ਗਈ, ਤੇ ਉਹਨਾਂ ਨੇ ਕਿਹਾ ਇਹ ਲੋ ਇਹ ਕਿਹੜਾ ਹੁਣ ਨਵੀਂ ਕੋਈ ਕਰਾਮਾਤ ਕਰਨ ਲੱਗਾ, ਤੇ ਸਤਿਗੁਰਾਂ ਨੇ ਕਿਹਾ ਸਭ ਉਹਦੀ ਰਜਾ ਚ ਹੈ। ਜਦੋਂ ਉਸ ਵਕਤ ਹਥਿਆਰ ਚੱਲਿਆ, ਉਹ ਤਲਵਾਰ ਚੱਲੀ, ਤੇ ਕਵੀ ਜੀ ਕਹਿੰਦੇ ਨੇ ਕਿ ਉਹ ਜਲਾਦ ਨੂੰ ਵੀ ਐ ਲੱਗਿਆ ਕਿ ਹੱਥ ਹੀ ਐਵੇਂ ਖਾਲੀ ਝਟਕਿਆ ਗਿਆ ਜਿਵੇਂ ਗਰਦਨ ਦੇ ਉੱਤੇ ਆ ਕੇ ਤਲਵਾਰ ਨਹੀਂ ਵੱਜੀ। ਤੇ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਵੀਰਵਾਰ ਦਾ ਜਿਹੜਾ ਦਿਨ ਸੀ ਔਰ 1732 ਸੰਮਤ, ਇਹ ਸਤਿਗੁਰੂ ਜੀ ਨੇ ਆਪਣੇ ਇਹ ਜਿਹੜੀ ਸ਼ਹਾਦਤ ਪਾਈ ਤਾਂ ਜੋ ਸਤਿਗੁਰੂ ਬਖਸ਼ਿਸ਼ ਕਰਕੇ ਉਸ ਧਰਮ ਨੂੰ ਬਚਾਇਆ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇੰਨੀਆਂ ਕੁ ਅਰਜਾਂ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਚ ਕੀਤੀਆਂ। ਇਹ ਸਤਿਗੁਰੂ ਜੀ ਦੀ ਕਿਰਪਾ, ਕੁਛ ਗਲਾ ਵੀ ਨਹੀਂ ਸੀ ਠੀਕ, ਪਰ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ। ਆਈ ਸਾਧ ਸੰਗਤ ਦਾ ਸਭ ਦਾ ਧੰਨਵਾਦ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ, ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ ਸੱਚੇ।